ਵਾਹਿਗੁਰੂ ਸਾਹਿਬ ਜੀਓ ਹਮ ਸਰ ਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਆ ਕੀ ਜੈ ਬਚਨੇ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀ ਜੈ ਹਉ ਬਲ ਬਲ ਜਾਉ ਰਮਈਆ ਕਾਰਣੇ ਕਾਰਣ ਕਵਣ ਅਬੋਲ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲਿਖੇ ਕਹਿ ਰਵੇ ਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਸੋ ਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੂਹੀ ਮਹੱਲਾ ਚੌਥਾ ਕੀਤਾ ਕਰਨਾ ਸਰਬ ਰਜਾਈ ਕਿਛ ਕੀਚੈ ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਹੋਵੈ ਜਿਉਂ ਹਰ ਭਾਵੈ ਤਿਉਂ ਰੱਖੀਐ ਕੀਤਾ ਕਰਨਾ ਸਰਬ ਰਜਾਈ ਕਿਛ ਕੀਚੈ ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਹੋਵੈ ਜਿਉਂ ਹਰ ਭਾਵੈ ਤਿਉਂ ਰੱਖੀਐ ਮੇਰੇ ਹਰ ਜੀਓ ਸਭ ਕੋ ਤੇਰੇ ਬਸ ਅਸਾਂ ਜ਼ੋਰ ਨਾਹੀਂ ਜੇ ਕਿਛੁ ਕਰ ਹਮ ਸਾ ਕਹਿ ਜਿਉਂ ਭਾਵੈ ਤਿਵੈ ਬਖਸ਼ ਰਹਾਉ ਸਭ ਜੀਉ ਪਿੰਡ ਦਿਆ ਤੁਧ ਆਪੇ ਕਾਰੈ ਲਾਇਆ ਜਿਹਾ ਤੂੰ ਹੁਕਮ ਕਰਹਿ ਤੇ ਕੋ ਕਰਮ ਕਮਾਵੈ ਜਿਹਾ ਤੁਧ ਧੁਰ ਲਿਖ ਪਾਇਆ ਪੰਚ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੈ ਇਕ ਨਾ ਸਤਿਗੁਰ ਮੇਲ ਤੂੰ ਬੁਝਾਵਹਿ ਇਕ ਮਨਮੁਖ ਕਰੈ ਸੇ ਰੋਵੈ ਹਰ ਕੀ ਵਡਿਆਈ ਹੋ ਆਖ ਨਾ ਸਾਕਾਂ ਹਉ ਮੂਰਖ ਮੁਗਦ ਨਿਚਾਣ ਜਨ ਨਾਨਕ ਕਉ ਹਰ ਬਖਸ਼ ਲੈ ਮੇਰੇ ਸੁਆਮੀ ਸ਼ਰਨਾਗਤ ਪਿਆ ਅਜਾਨ ਹਰ ਕੀ ਵਡਿਆਈ ਹੋ ਆਖ ਨਾ ਸਾਕਾਂ ਹਉ ਮੂਰਖ ਮੁਗਦ ਨਿਚਾਣ ਜਨ ਨਾਨਕ ਕਉ ਹਰ ਬਖਸ਼ ਲੈ ਮੇਰੇ ਸੁਆਮੀ ਸ਼ਰਨਾਗਤ ਪਿਆ ਅਜਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਗਰੀਬ ਨਿਵਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਭਾਵਮਾਨ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਹਜ਼ੂਰ ਦੇ ਚਰਨਾਂ ਵਿੱਚ ਪਹੁੰਚ ਕੇ ਨਮਸਕਾਰ ਕਰਕੇ ਆਪ ਜੀ ਜੀਵਨ ਨੂੰ ਸਫਲ ਕਰ ਰਹੇ ਹੋ। ਲੜੀਵਾਰ ਪ੍ਰਕਰਨ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸੂਹੀ ਰਾਗ ਵਿੱਚ ਅੱਜ ਦਾ ਬਚਨ ਬਖਸ਼ਿਸ਼ ਕੀਤਾ। ਅਕਾਲ ਪੁਰਖ ਦੀ ਖੁਸ਼ੀ ਬਖਸ਼ਿਸ਼ ਪ੍ਰਾਪਤ ਕਰਨ ਲਈ ਇਸ ਸ਼ਬਦ ਵਿੱਚ ਜੁਗਤ ਦੱਸੀ ਗਈ ਹੈ। ਬਖਸ਼ਿਸ਼ ਕਿਵੇਂ ਮਿਲੇ, ਆਦਮੀ ਬਖਸ਼ਿਆ ਕਿਵੇਂ ਜਾਏ, ਇਹ ਗੁਰੂ ਨਾਨਕ ਦੇ ਘਰ ਦੀ ਸਭ ਤੋਂ ਵੱਡੀ ਦਾਤ ਹੈ ਬਖਸ਼ੀਸ਼। ਜਿਹਨੂੰ ਬਖਸ਼ੀਸ਼ ਮਿਲ ਗਈ ਉਹ ਸਾਧ ਸੰਗਤ ਪ੍ਰਵਾਨ ਹੋ ਗਿਆ, ਕਿਉਂਕਿ ਇਸ ਸ਼ਬਦ ਵਿੱਚ ਕਿਹਾ ਗਿਆ ਜਿਉਂ ਭਾਵੈ ਤੇ ਮੈਂ ਬਖਸ਼। ਫਿਰ ਅਖੀਰ 'ਤੇ ਕਿਹਾ ਜਨ ਨਾਨਕ ਕਉ ਹਰ ਬਖਸ਼ ਲੈ ਮੇਰੇ ਸੁਆਮੀ। ਬਖਸ਼ੀਸ਼ ਬੜੀ ਵੱਡੀ ਦਾਤ ਹੈ, ਜਿਹਨੂੰ ਬਖਸ਼ਦਾ ਹੈ, ਜਿਹਦੇ ਉੱਤੇ ਕਿਰਪਾ ਕਰਦਾ, ਬਖਸ਼ਿਸ਼ ਕਰਦਾ, ਪਰਤ ਕੇ ਫਿਰ ਉਹਦੇ ਤੋਂ ਲੇਖਾ ਨਹੀਂ ਮੰਗਿਆ ਜਾਂਦਾ, ਨਹੀਂ ਤਾਂ ਸਾਰਾ ਸੰਸਾਰ ਲੇਖੇ ਵਿੱਚ ਹੈ। ਹਰ ਇੱਕ ਨੂੰ ਆਪਣੇ ਕਰਮਾਂ ਦਾ ਲੇਖਾ ਦੇਣਾ ਪੈਂਦਾ। ਔਰ ਇੱਕ ਹੋਰ ਬੜੀ ਵੱਡੀ ਇਹ ਸਥਿਤੀ ਹੈ ਮਨੁੱਖ ਦੇ ਜੀਵਨ ਦੀ ਕਿ ਜਿਹੜੇ ਉਹਨੇ ਕਰਮ ਕੀਤੇ ਨੇ ਉਹਨਾਂ ਨੂੰ ਉਹ ਸੋਧ ਨਹੀਂ ਸਕਦਾ ਖੁਦ ਪਿਛਲੇ ਜੋ ਕਰ ਲਏ। ਹਾਂ, ਇਹ ਠੀਕ ਹੈ, ਉਹਨਾਂ ਨੂੰ ਵੇਖ ਕੇ ਅੱਗੋਂ ਸੁਚੇਤ ਹੋ ਸਕਦਾ, ਜੋ ਪਿੱਛੇ ਕਰ ਲਿਆ ਨਾ ਉਹ ਇਸ ਤਰ੍ਹਾਂ ਨਹੀਂ ਕਿ ਮਨੁੱਖ ਕਰਮ ਕਰਕੇ ਉਹਨੂੰ ਕੱਟ ਦੇਗਾ ਕਿ 100 ਕਰਮ ਮਾੜੇ ਕੀਤੇ ਅਤੇ ਹੁਣ 100 ਚੰਗਾ ਕਰੇਗਾ ਅਤੇ ਉਹ ਕੱਟਿਆ ਜਾਏਗਾ, ਇਸ ਤਰ੍ਹਾਂ ਨਹੀਂ ਹੈ। ਉਹ ਜਿਹੜੇ ਪਿਛਲੇ ਨੇ ਉਹ ਤਾਂ ਕੱਟੇ ਜਾਣੇ ਨੇ ਬਖਸ਼ਿਸ਼ ਨਾਲ, ਪਰ ਅੱਗੋਂ ਸਤਿਗੁਰਾਂ ਨੇ ਦੱਸਿਆ ਕਿ ਮਨੁੱਖ ਕਰ ਸਕਦਾ ਹੈ ਜੇ ਉਹ ਅਰਦਾਸ ਕਰੇ ਔਰ ਨੀਯਤ ਧਾਰਨ ਕਰੇ। ਪਿਛਲੇ ਤਾਂ ਹੋ ਗਏ, ਉਹ ਤਾਂ ਹੁਣ ਲੰਘ ਗਿਆ ਸਮਾਂ, ਅੱਗੋਂ ਉਹਦੇ ਵਿੱਚ ਉਹਦੀ ਕੁਝ ਜ਼ਿੰਮੇਵਾਰੀ ਹੈ। ਜੋ ਅੱਗੋਂ ਵੀ ਕਹਿੰਦਾ ਵੀ ਉਹਨੇ ਹੀ ਠੀਕ ਹੈ, ਫਿਰ ਉਸੇ ਤਰ੍ਹਾਂ ਤੁਰਿਆ ਜਾਂਦਾ। ਤਾਂ ਜਿਹੜੇ ਕਰਮ ਹਨ ਪੁਰਾਣੇ, ਉਹ ਦੁੱਖ ਹਨ, ਉਹ ਕਿਰਪਾ ਨਾਲ ਕੱਟੇ ਜਾਂਦੇ ਨੇ, ਕਰਮਾਂ ਨਾਲ ਨਹੀਂ, ਅਰਦਾਸ ਦੁਆਰਾ। ਤੁਸੀਂ 12ਵਾਂ ਮਾਜ ਵਿੱਚ ਪੜ੍ਹਦੇ ਹੋ ਕਿਰਤ ਕਰਮ ਕੇ ਵਿਛੜੇ। ਅਸੀਂ ਵਿਛੜੇ ਕਿਉਂ ਹਾਂ, ਦੂਰ ਕਿਉਂ ਹੋਏ ਹਾਂ ਵਾਹਿਗੁਰੂ ਤੋਂ? ਕਿਉਂਕਿ ਅਸੀਂ ਪਿਛਲੇ ਸਮੇਂ ਵਿੱਚ ਜਿਹੜੇ ਕਰਮ ਕਿਰਤ ਕੀਤੀ ਹੈ, ਯਾਨੀ ਕਿ ਕੰਮ ਕੀਤੇ ਨੇ, ਉਹ ਇਸ ਤਰ੍ਹਾਂ ਦੇ ਸਨ ਕਿ ਉਹਨਾਂ ਦਾ ਫਲ, ਨਤੀਜਾ, ਸਿੱਟਾ, ਵਿਛੋੜਾ ਨਿਕਲਿਆ। ਕਿਰਤ ਕਰਮ ਕੇ ਵਿਛੜੇ, ਵਿਛੋੜਾ ਹੀ ਤਾਂ ਦੁੱਖ ਹੈ। ਜਿਹੜੇ 4 ਦੁੱਖ ਦੱਸੇ ਨੇ ਸਤਿਗੁਰਾਂ ਨੇ, ਇੱਕ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸ਼ਕਤਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਇਹਨਾਂ ਵਿੱਚ ਪਹਿਲਾ ਦੁੱਖ ਹੈ ਵਿਛੋੜਾ। ਭਾਵੇਂ ਇਹਦੇ ਕਈ ਪ੍ਰਕਾਰ ਦੇ ਅਰਥ ਕੀਤੇ ਗਏ ਨੇ, ਪਰ ਜੋ ਮੇਰੀ ਸਮਝ ਵਿੱਚ ਆਇਆ ਹੈ ਉਹ ਵਿਛੋੜੇ ਦਾ ਅਰਥ ਹੈ ਪਰਮਾਤਮਾ ਤੋਂ ਵਿਛੋੜਾ। ਪਰਮਾਤਮਾ ਤੋਂ ਵਿਛੋੜਾ ਪੈ ਜਾਣਾ ਉਹਦਾ ਇੱਕ ਦੁੱਖ ਹੈ, ਇਹ ਵੱਖਰੀ ਗੱਲ ਹੈ, ਸਾਨੂੰ ਪ੍ਰਤੀਤ ਨਹੀਂ ਹੁੰਦਾ, ਇਹ ਵੱਖਰੀ ਗੱਲ ਹੈ। ਦੁੱਖ ਤਾਂ ਹੈ, ਪਰ ਅਸੀਂ ਸੋਚਦੇ ਹਾਂ ਕਿ ਸੰਸਾਰ ਦੇ ਪਦਾਰਥਾਂ ਨਾਲ ਇਸ ਦੁੱਖ ਨੂੰ ਮਿਟਾ ਦਿਆਂਗੇ। ਇਸ ਦੁੱਖ ਦਾ ਪਤਾ ਉਦੋਂ ਲੱਗਦਾ ਹੈ ਕਿ ਪਰਮਾਤਮਾ ਦੇ ਵਿਛੋੜੇ ਦਾ ਸਾਨੂੰ ਦੁੱਖ ਹੈ, ਜਦੋਂ ਆਦਮੀ ਸਾਧਨ ਸੰਪੰਨ ਹੋ ਜਾਏ, ਉਹਦੇ ਕੋਲ ਸਾਰੇ ਸਾਧਨ ਆ ਜਾਣ ਸੰਸਾਰ ਦੇ, ਕੋਈ ਕਮੀ ਨਾ ਰਹੇ, ਮੰਦਰ ਸੋਨੇ ਦੇ ਹੋ ਜਾਣ, ਜੋ ਚਾਹੇ ਉਹ ਕਵੇ ਹਾਜ਼ਰ ਹੋ ਜਾਏ, ਦੁਨੀਆ ਦਾ ਹਰ ਇੱਕ ਐਸ਼ਵਰਜ, ਹਰ ਇੱਕ ਰਸ ਉਹਦੇ ਹਾਜ਼ਰ ਹੋ ਜਾਏ, ਜੋ ਚਾਹੇ ਸਰੀਰ ਦੇ ਜਿੰਨੇ ਰਸ ਨੇ ਇੰਦਰ ਹੋ ਜਾਏ, ਉਹ ਚੱਕਰਵਰਤੀ ਬਾਦਸ਼ਾਹ ਹੋ ਜਾਏ, ਸਮਰਾਟ ਹੋ ਜਾਏ, ਯਾਨੀ ਕਿ ਇੱਕ ਤੋਂ ਸੌ ਤੱਕ ਜੋ ਚਾਹੀਦਾ ਮਨ ਚਾਹੇ ਉਸੇ ਵੇਲੇ ਕੋਲ ਹਾਜ਼ਰ ਹੋ ਜਾਏ। ਜਦੋਂ ਇਹ ਸਥਿਤੀ ਆ ਜਾਏਗੀ ਨਾ, ਉਦੋਂ ਪਤਾ ਲੱਗੇਗਾ ਵੀ ਹੁਣ ਵੀ ਇੱਕ ਦੁੱਖ ਹੈ, ਉਦੋਂ ਪਤਾ ਲੱਗੇਗਾ ਵੀ ਉਹ ਦੁੱਖ ਕਾਹਦਾ ਹੈ, ਉਹ ਹੈ ਪਰਮਾਤਮਾ ਦੇ ਵਿਛੋੜੇ ਦਾ ਦੁੱਖ। ਜਿਨ੍ਹਾਂ ਨੂੰ ਇਹ ਨਹੀਂ ਮਿਲਦੇ, ਉਹ ਤਾਂ ਸਾਰੀ ਉਮਰ ਇਹੀ ਸੋਚਦੇ ਰਹਿੰਦੇ ਨੇ, ਦੁੱਖ ਤਾਂ ਹੈ ਗਰੀਬੀ ਹੈ, ਦੁੱਖ ਤਾਂ ਹੈ ਵੀ ਤੰਦਰੁਸਤੀ ਨਹੀਂ, ਦੁੱਖ ਤਾਂ ਹੈ ਔਲਾਦ ਕਹਿ ਵਿੱਚ ਨਹੀਂ ਤੁਰਦੀ, ਦੁੱਖ ਤਾਂ ਹੈ ਕੰਮ ਕਾਰੋਬਾਰ ਨਹੀਂ ਮਿਲਦਾ। ਉਹਨਾਂ ਚਿਰ ਤਾਂ ਆਦਮੀ ਇਸ ਆਸਰੇ ਜਿਉਂਦਾ ਰਹਿੰਦਾ ਹੈ, ਜ਼ਿੰਦਗੀ ਨਿਕਲਦੀ ਜਾਂਦੀ ਹੈ। ਪਰ ਜਿੱਦਣ ਕਿਸੇ ਬੰਦੇ ਦੇ ਸਾਰੇ ਸਰੀਰ ਦੇ ਸਾਧਨ ਪੂਰੇ ਹੋ ਗਏ, ਫਿਰ ਪਰਤ ਕੇ ਬਹਿੰਦਾ ਦੁੱਖ 'ਤੇ, ਫਿਰ ਉੱਥੇ ਖੜਾ ਹੈ। ਉਦਣ ਸਮਝ ਆਉਂਦੀ ਇਹ ਦੁੱਖ ਪਦਾਰਥਾਂ ਕਰਕੇ ਨਹੀਂ ਸੀ, ਇਹ ਦੁੱਖ ਦਾ ਕਾਰਨ ਕੋਈ ਹੋਰ ਹੈ। ਇਸ ਕਰਕੇ ਇੱਧਰ ਪੱਛਮ ਦੇ ਜੋ ਲੋਕ ਨੇ, ਜਿਨ੍ਹਾਂ ਕੋਲ ਸਾਧਨਾਂ ਦੀ ਹੁਣ ਕੋਈ ਕਮੀ ਨਹੀਂ ਹੈ, ਉਹ ਸਭ ਤੋਂ ਜ਼ਿਆਦਾ ਦੁਖੀ ਨੇ। ਸੱਚਾਈ ਹੈ ਉਹ ਸਭ ਤੋਂ ਜ਼ਿਆਦਾ ਦੁਖੀ। ਇਕੱਲਾ ਇੱਥੇ ਨਹੀਂ, ਤੁਸੀਂ ਉੱਧਰ ਵੀ ਚਲੇ ਜਾਓ, ਏਸ਼ੀਆ ਵਿੱਚ ਵੀ, ਇੰਡੀਆ ਵਿੱਚ, ਜਿਨ੍ਹਾਂ ਨੂੰ ਕੋਈ ਜ਼ਰੂਰਤ ਨਹੀਂ ਰਹੀ ਉਹ ਦੁਖੀ ਜ਼ਿਆਦਾ ਨੇ। ਗਰੀਬ ਬੰਦੇ ਦਾ ਤਾਂ ਸਮਾਂ ਪਾਸ ਹੋ ਜਾਂਦਾ, ਕਿਉਂਕਿ ਉਹ ਗਰੀਬੀ ਨੂੰ ਮਾਰਨ ਦੇ ਆਹਰੇ ਲੱਗਾ ਰਹਿੰਦਾ, ਉਹ ਗਰੀਬੀ ਦੇ ਮਾਰਨ ਦੇ ਆਹਰ ਵਿੱਚ ਉਹਦੀ ਐਨਰਜੀ ਜਿਹੜੀ ਹੈ ਦੁੱਖ ਦੀ ਮਿਟਦੀ ਰਹਿੰਦੀ ਹੈ। ਉਹ ਸੋਚਦਾ ਵੀ ਗਰੀਬੀ ਚਲੀ ਜਾਏਗੀ, ਦੁੱਖ ਵੀ ਚਲਾ ਜਾਏਗਾ। ਇਸ ਲਈ ਜਿੰਨੇ ਗਰੀਬ ਦੇਸ਼ ਨੇ ਉਹਨਾਂ ਦਾ ਸਰਵੇਖਣ ਕੀਤਾ ਗਿਆ, ਭਾਵੇਂ ਕਿ ਉਹਨਾਂ ਕੋਲ ਸਾਧਨ ਘੱਟ ਹਨ, ਪਰ ਮਾਨਸਿਕ ਤੌਰ 'ਤੇ ਉਹ ਅਮੀਰ ਦੇਸ਼ਾਂ ਦੇ ਲੋਕਾਂ ਤੋਂ ਖੁਸ਼ੀ ਵਿੱਚ ਨੇ। ਉਹਨਾਂ ਕੋਲ ਆਨੰਦ ਹੈ, ਖੁਸ਼ੀ ਹੈ। ਇਹ ਖੁਸ਼ੀ ਇਸ ਕਰਕੇ ਨਹੀਂ ਵੀ ਉਹ ਬੜੇ ਧਰਮੀ ਨੇ, ਨਹੀਂ, ਧਰਮ ਦੀ ਇਹ ਖੁਸ਼ੀ ਨਹੀਂ ਹੈ, ਉਹ ਹੋਰ ਹੈ। ਇਹਦਾ ਅਰਥ ਇਹ ਨਹੀਂ ਵੀ ਉੱਧਰ ਏਸ਼ੀਆ ਦੇ ਲੋਕ ਧਰਮੀ ਬਹੁਤੇ ਨੇ, ਧਰਮੀ ਨਹੀਂ ਹਨ, ਪਰ ਅਜੇ ਉਹਨਾਂ ਨੂੰ ਪੂਰਾ ਸੰਸਾਰ ਨਹੀਂ ਮਿਲਿਆ। ਉਹ ਸੋਚ ਰਹੇ ਨੇ ਸੰਸਾਰ ਮਿਲੇਗਾ ਤਾਂ ਸੁੱਖ ਆ ਜਾਏਗਾ, ਇਸ ਆਸ ਵਿੱਚ ਸੁਖੀ ਨੇ, ਕਿਸੇ ਮੰਜ਼ਿਲ 'ਤੇ ਜਾਣਾ ਚਾਹੁੰਦੇ ਤੁਰ ਰਹੇ ਨੇ। ਪਰ ਹੁਣ ਆਪਾਂ ਜਿੱਥੇ ਇੱਥੇ ਆ ਗਏ, ਇਹਦੇ ਸਾਰਾ ਸਿਰਾ ਆ ਗਿਆ, ਹੁਣ ਅੱਗੇ ਕਿੱਥੇ ਜਾਣਾ ਹੈ, ਅੱਗੇ ਥਾਂ ਹੀ ਕੋਈ ਨਹੀਂ ਪੈਰ ਰੱਖਣ, ਪਦਾਰਥ ਹੀ ਇੰਨਾ ਆ ਗਿਆ, ਜੋ ਮਰਜ਼ੀ ਕਰੋ, ਜੋ ਮਰਜ਼ੀ ਕਰਾਓ, ਹੁਣ ਕੋਈ ਦਿੱਕਤ ਨਹੀਂ। ਪਰ ਫਿਰ ਅੰਦਰ ਇੱਕ ਦੁੱਖ ਇੰਨਾ ਵੱਡਾ ਬਣ ਗਿਆ, ਉਹਦਾ ਕੋਈ ਇਲਾਜ ਨਹੀਂ। ਇਸ ਕਰਕੇ ਇੱਧਰ ਪੱਛਮ ਦੇ ਦੇਸ਼ਾਂ ਵਿੱਚ ਕੋਈ ਵੀ ਸਟੰਟਬਾਜ਼ ਧਾਰਮਿਕ ਆਉਂਦਾ ਹੈ, ਥੋੜ੍ਹੇ ਦਿਨਾਂ ਵਿੱਚ ਕਾਮਯਾਬ ਹੋ ਜਾਂਦਾ ਹੈ, ਕਿਉਂਕਿ ਲੋਕ ਦੁਖੀ ਨੇ, ਉਹਨਾਂ ਨੂੰ ਕੁਝ ਵੀ ਕਵੋ ਕਰਨ ਲਈ ਤਿਆਰ ਨੇ। ਇੱਧਰ ਜਿਹੜੇ ਬਹੁਤੇ ਯੋਗ ਸਿਖਾਏ ਜਾਂਦੇ ਨੇ, ਬਹੁਤੇ ਮੈਡੀਟੇਸ਼ਨ ਕਰਾਈ ਜਾਂਦੀ, ਕਈ ਕੁਝ ਹੁੰਦਾ, ਉਹ ਓਰੀਜਨਲ ਨਹੀਂ ਹੈ, ਬਿਲਕੁਲ ਠੀਕ ਨਹੀਂ ਹੈ ਉਹ, ਬਹੁਤੀਆਂ ਕੁਝ ਕੁ ਨੂੰ ਛੱਡ ਕੇ, ਉਹ ਸਿਰਫ ਕੁਝ ਇਕਾਗਰਤਾ ਦੇ ਸਾਧਨ ਨੇ। ਮਨ ਥੋੜ੍ਹਾ ਜਿਹਾ ਸ਼ਾਂਤ ਹੁੰਦਾ ਹੈ, ਅਸੀਂ ਉਹਨੂੰ ਕਹਿ ਦਿੰਦੇ ਹਾਂ ਇਹ ਧਰਮ ਹੈ, ਇਹ ਮੈਡੀਟੇਸ਼ਨ ਹੈ। ਇਕਾਗਰਤਾ ਮੈਡੀਟੇਸ਼ਨ ਨਹੀਂ ਹੁੰਦੀ। ਇਕਾਗਰਤਾ ਤਾਂ ਤੁਸੀਂ ਫਿਲਮ ਵੇਖ ਕੇ ਵੀ ਕਰ ਸਕਦੇ ਹੋ, ਉੱਥੇ ਵੀ ਸੁੱਖ ਆਉਂਦਾ ਹੈ, ਉੱਥੇ ਮਨ ਇਕਾਗਰ ਹੋ ਜਾਂਦਾ ਇੱਕ ਚੀਜ਼ 'ਤੇ। ਇਕਾਗਰਤਾ ਤਾਂ ਨਸ਼ਈ ਵਿਅਕਤੀ ਵਿੱਚ ਵੀ ਆ ਜਾਂਦੀ ਹੈ, ਜਦੋਂ ਸ਼ਰਾਬ ਪੀਂਦਾ ਹੈ ਦਿਮਾਗ ਦੇ ਸੈੱਲ ਡੈੱਡ ਹੋ ਜਾਂਦੇ ਨੇ, ਮਨ ਇਕਾਗਰ ਹੋ ਜਾਂਦਾ, ਸੁੱਖ ਪ੍ਰਤੀਤ ਕਰਦਾ ਹੈ। ਇਕਾਗਰਤਾ ਤਾਂ ਸਵਾਦ ਭੋਜਨ ਵਿੱਚ ਵੀ ਆ ਜਾਂਦੀ। ਇਕਾਗਰਤਾ ਸਿਮਰਨ ਨਹੀਂ ਹੈ, ਸਿਮਰਨ ਇਕਾਗਰਤਾ ਤੋਂ ਅੱਗੇ ਹੈ, ਜਦੋਂ ਇਕਾਗਰਤਾ ਨੂੰ ਵੀ ਬੰਦਾ ਪਾਰ ਕਰ ਜਾਂਦਾ ਹੈ, ਉੱਥੇ ਮਨ ਰਹਿੰਦਾ ਹੀ ਨਹੀਂ। ਪਰ ਇਹ ਧੰਦਾ ਚੱਲੇਗਾ ਜੇ ਹੋਰ, ਮਨ ਦੇ ਇਕਾਗਰ ਕਰਨ ਦੇ ਸਾਧਨ ਚੰਗੇ ਨੇ, ਮਾੜੇ ਨਹੀਂ। ਔਰ ਇੰਝ ਲੱਗਦਾ ਸਾਡੇ ਵਿੱਚ ਵੀ ਕਈ ਸਾਧਨ ਐਸੇ ਨੇ ਜੋ ਅਸੀਂ ਲਗਾਤਾਰ ਕਰਦੇ ਹਾਂ, ਉਹਨਾਂ ਨਾਲ ਮਨ ਇਕਾਗਰ ਹੋ ਜਾਂਦਾ, ਅਸੀਂ ਕਹਿੰਦੇ ਹਾਂ ਸਮਾਧੀ ਲੱਗ ਗਈ ਹੈ। ਸਤਿਗੁਰੂ ਨੇ ਕਿਹਾ ਜਹਾਂ ਬੋਲ ਤੈ ਅੱਛਰ ਆਵਾ, ਜਹਾਂ ਅਬੋਲ ਤੈ ਮਨ ਨਾ ਰਹਾਵਾ। ਜਿੱਥੇ ਅਕਸ਼ਰ ਨੇ, ਜਿੱਥੇ ਗੱਲਬਾਤ ਹੈ, ਉਹ ਸਿਮਰਨ ਨਹੀਂ ਹੈ। ਜਹੈ ਅਬੋਲ, ਜਿੱਥੇ ਪਰਮਾਤਮਾ ਦਾ ਦੇਸ਼ ਸ਼ੁਰੂ ਹੁੰਦਾ, ਤੈ ਮਨ ਨਾ ਰਹਾਵਾ, ਮਨ ਉੱਥੇ ਨਹੀਂ ਰਹਿੰਦਾ, ਕੇਵਲ ਇੱਕ ਧਾਰੀ ਬਚ ਜਾਂਦੀ ਮਨ ਦੀ, ਛੋਟੀ ਜਿਹੀ। ਕਿਉਂਕਿ ਮਨ ਹੀ ਤਾਂ ਦੁੱਖ ਹੈ, ਹੋਰ ਕੀ ਹੈ? ਮਨ ਦੁੱਖ ਹੈ। ਮਨ ਦੀ ਹੋਂਦ ਜਿੰਨਾ ਚਿਰ ਹੈ, ਉਤਨਾ ਚਿਰ ਦੁੱਖ ਮਿਟਣ ਦੀ ਕੋਈ ਸੰਭਾਵਨਾ ਨਹੀਂ ਹੈ। ਆਹ ਥੋੜ੍ਹਾ ਜਿਹਾ ਆਦਮੀ ਦੁਖੀ ਹੋਵੇ, ਬਹੁਤ ਜ਼ਿਆਦਾ ਥੋੜ੍ਹਾ ਜਿਹਾ ਨੂੰ ਮੈਡੀਸਨ ਦਿਓ ਨੀਂਦ ਦੀ। ਨੀਂਦ ਕੀ ਹੈ? ਨੀਂਦ ਮਨ ਨੂੰ ਗਵਾ ਦਿੰਦੀ। ਨੀਂਦ ਦੇ ਅਰਥ ਕੀ ਨੇ? ਮਨ ਗਵਾਚ ਜਾਂਦਾ ਹੈ। ਨੀਂਦ ਵਿੱਚ ਪਤਾ ਨਹੀਂ ਰਹਿੰਦਾ ਮੈਂ ਕੌਣ ਹਾਂ, ਮੈਨੂੰ ਕੀ ਬਿਮਾਰੀ ਹੈ, ਮੈਂ ਗਰੀਬ ਹਾਂ ਕਿ ਅਮੀਰ ਹਾਂ, ਕੀ ਹੁੰਦਾ ਨੀਂਦ ਵਿੱਚ? ਕੁਝ ਵੀ ਨਹੀਂ ਹੁੰਦਾ, ਸਰੀਰ ਉਸੇ ਤਰ੍ਹਾਂ ਪਿਆ, ਸਵਾਸ ਉਸੇ ਤਰ੍ਹਾਂ ਚੱਲਦਾ, ਸਿਰਫ ਮਨ ਨੂੰ ਥੋੜ੍ਹੇ ਚਿਰ ਵਾਸਤੇ ਡੈੱਡ ਕਰ ਦਿੰਦੀ ਨੀਂਦ, ਭੁੱਲ ਜਾਂਦਾ ਹੈ। ਭੁੱਲਣ ਨਾਲ ਸੁੱਖ ਦੀ ਪ੍ਰਤੀਤੀ ਹੁੰਦੀ ਹੈ। ਤਾਂ ਜਿੰਨਾ ਚਿਰ ਮਨ ਮੌਜੂਦ ਹੈ, ਉਹਨਾਂ ਚਿਰ ਸੁੱਖ ਦੀ ਕੋਈ ਸੰਭਾਵਨਾ ਨਹੀਂ ਹੈ। ਇਹ ਸਾਰੇ ਜਾਅਲੀ ਤਰੀਕੇ ਹਨ ਮਨ ਨੂੰ ਚੁੱਪ ਕਰਾਉਣ ਦੇ। ਕੋਈ ਨਸ਼ੇ ਦੁਆਰਾ ਕਰ ਰਿਹਾ, ਕੋਈ ਨੱਚ ਟੱਪ ਕੇ ਮਨ ਨੂੰ ਚੁੱਪ ਕਰਾ ਰਿਹਾ, ਕੋਈ ਕਿਸੇ ਵਾਸ਼ਨਾ ਦੁਆਰਾ ਮਨ ਨੂੰ ਥੋੜ੍ਹਾ ਚਿਰ ਚੁੱਪ ਕਰਾਉਂਦਾ, ਕੋਈ ਸੋਹਣੇ ਕੱਪੜਿਆਂ ਦੇ ਰਸ ਵਿੱਚ ਮਨ ਨੂੰ ਚੁੱਪ ਕਰਾ ਲੈਂਦਾ, ਕੋਈ ਚੰਗੇ ਮਕਾਨ ਦੇ ਰਸ ਵਿੱਚ, ਪਰ ਇਹ ਥੋੜ੍ਹਾ ਥੋੜ੍ਹਾ ਚਿਰ ਚੁੱਪ ਕਰਦਾ, ਫਿਰ ਉਹ ਸ਼ੁਰੂ ਕਰ ਦਿੰਦਾ ਹੈ। ਹੈ ਉਹੀ ਚੀਜ਼ ਧਰਮ ਵਿੱਚ ਵੀ, ਗੁਰਬਾਣੀ ਵੀ ਉਹੀ ਕੰਮ ਕਰਦੀ ਹੈ, ਪਰ ਗੁਰਬਾਣੀ ਮਨ ਨੂੰ ਚੁੱਪ ਨਹੀਂ ਕਰਾਉਂਦੀ, ਗੁਰਬਾਣੀ ਮਨ ਨੂੰ ਸ਼ੁੱਧ ਕਰਦੀ ਹੈ। ਅਤੇ ਜਦੋਂ ਮਨ ਸ਼ੁੱਧ ਹੋ ਜਾਂਦਾ, ਫਿਰ ਸਦਾ ਵਾਸਤੇ ਚੁੱਪ ਹੋ ਜਾਂਦਾ ਹੈ, ਕਿਉਂਕਿ ਮੈਲ ਕਰਕੇ ਤਾਂ ਭਟਕਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਦੋਂ ਸੋਨੇ ਦਾ ਜਿਹੜਾ ਮਕੈਨਿਕ ਹੈ, ਸੋਨਾ ਬਣਾਉਣ ਵਾਲਾ, ਕੜਾ ਬਣਾਉਣ ਵਾਲਾ, ਮੁੰਦੀ ਬਣਾਉਣ ਵਾਲਾ, ਉਹ ਜਦੋਂ ਸਾਧ ਸੰਗਤ ਕੋਈ ਗਹਿਣਾ ਬਣਾਉਂਦਾ, ਤਾਂ ਉਹਦੇ ਤੋਂ ਪਹਿਲਾਂ ਸੋਨੇ ਨੂੰ ਅੱਗ 'ਤੇ ਰੱਖਦਾ, ਕੁਠਾਲੀ ਵਿੱਚ ਪਾ ਕੇ। ਉਹ ਸੋਨੇ ਵਿੱਚ ਜੇ ਖੋਟ ਹੈ, ਕੋਈ ਤਾਂਬਾ ਪਾਇਆ ਹੁੰਦਾ ਸੋਨੇ ਵਿੱਚ, ਹੋਰ ਧਾਤਾਂ ਹੁੰਦੀਆਂ ਨੇ, ਅਤੇ ਉਹ ਜਿਹੜਾ ਗਹਿਣਾ ਹੈ ਉਹ ਪਿਘਲ ਕੇ ਪਾਣੀ ਹੋ ਜਾਂਦਾ ਕੁਠਾਲੀ ਵਿੱਚ, ਇੰਨੀ ਗਰਮੀ ਪੈਂਦੀ ਉਹਦੇ। ਅਤੇ ਜੇ ਉਹਦੇ ਵਿੱਚ ਮੈਲ ਹੋਵੇ, ਇਹਦੀ ਕੀ ਨਿਸ਼ਾਨੀ ਹੈ? ਉਹ ਦੌੜਦਾ ਵਿੱਚ ਭੱਜਦਾ ਹੈ ਬੜੀ ਤੇਜ਼। ਸੋਨਾ ਜਿਹੜਾ ਪਾਣੀ ਹੋਇਆ ਹੁੰਦਾ ਨਾ, ਉਸ ਕੁਠਾਲੀ ਦੇ ਵਿੱਚ ਬੜਾ ਦੌੜਦਾ ਹੈ। ਜਿਵੇਂ ਤੁਸੀਂ ਵੇਖੋਗੇ ਅਸੀਂ ਦੁੱਧ ਉਬਾਲਦੇ ਹਾਂ, ਕਿੰਨੀਆਂ ਵਿੱਚ ਉਹਦੇ ਵਿੱਚ ਉਥਲ ਪੁਥਲ ਹੁੰਦੀ ਹੈ, ਇਸ ਤਰ੍ਹਾਂ ਸੋਨਾ ਭੱਜਦਾ ਹੈ। ਪਰ ਜਦੋਂ ਉਹਦੇ ਵਿੱਚੋਂ ਖੋਟ ਉੱਡ ਜਾਂਦਾ ਨਾ, ਭਾਪ ਬਣ ਕੇ, ਉਹ ਸੋਨਾ ਖਲੋ ਜਾਂਦਾ, ਉੱਥੇ ਰੁਕ ਜਾਂਦਾ ਹੈ, ਉਹ ਟਿਕ ਜਾਂਦਾ ਹੈ। ਇਸ ਤਰ੍ਹਾਂ ਮਨ ਦੇ ਭੱਜਣ ਦਾ ਕਾਰਨ ਹੈ, ਮਨ ਵਿੱਚ ਮੈਲ ਹੈ, ਕਿਸੇ ਪ੍ਰਕਾਰ ਦੀ ਇੱਛਾ ਹੈ, ਉਹ ਹੀ ਮਨ ਨੂੰ ਟਿਕਣ ਨਹੀਂ ਦਿੰਦੀ। ਅਤੇ ਜਦੋਂ ਗੁਰਬਾਣੀ ਦੁਆਰਾ, ਸ਼ਬਦ ਦੁਆਰਾ ਅਭਿਆਸ ਕਰਕੇ ਮਨ ਵਿੱਚੋਂ ਖੋਟ ਕੱਢ ਦਿੱਤਾ ਜਾਂਦਾ, ਖੋਟ ਦੇ ਅਰਥ ਨੇ ਗਲਤ ਵਿਚਾਰ ਸੜ ਜਾਂਦੇ ਨੇ, ਨਿਕਲ ਜਾਂਦੇ ਨੇ, ਸ਼ੁੱਧ ਮਨ ਬਚ ਜਾਂਦਾ, ਸ਼ੁੱਧ ਆਤਮਾ ਬਚ ਜਾਂਦੀ, ਉਸ ਵੇਲੇ ਫਿਰ ਹਜ਼ੂਰ ਕਹਿੰਦੇ ਹੁਣ ਮਨ ਨੂੰ ਟਿਕਾ ਨਾ। ਇਹ ਤਾਂ ਵਿਰੋਧ ਰਿਹਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਇਹਦੇ ਸੰਬੰਧ ਵਿੱਚ ਵਿਰੋਧ ਹੈ ਮੈਡੀਟੇਸ਼ਨ ਵਾਲਿਆਂ ਨਾਲ, ਯੋਗ ਮਤ ਨਾਲ ਵਿਰੋਧ ਹੈ। ਉਹ ਕਹਿੰਦੇ ਨੇ ਮੈਂ ਇਹਦੇ ਨਾਲ ਸਹਿਮਤ ਨਹੀਂ, ਤੁਸੀਂ ਸਿੱਧਾ ਮਨ ਨੂੰ ਰੋਕਣਾ ਚਾਹੁੰਦੇ ਹੋ, ਗਲਤ ਹੈ, ਇਹ ਨੇਚਰਲੀ ਨਹੀਂ ਹੈ, ਕੁਦਰਤ ਇਹਦੀ ਇਜਾਜ਼ਤ ਨਹੀਂ ਦਿੰਦੀ ਕਿ ਤੁਸੀਂ ਧੱਕੇ ਨਾਲ ਰੋਕੋ ਕਿਸੇ ਚੀਜ਼ ਨੂੰ। ਕੁਦਰਤ ਕਹਿੰਦੀ ਉਹਦੇ ਸੁਭਾਅ ਨੂੰ ਪੈਦਾ ਕਰੋ, ਉਹਦੇ ਵਿੱਚੋਂ ਗੰਧ ਕੱਢੋ, ਸਫਾਈ ਕਰੋ ਉਸਦੀ, ਫਿਰ ਜਦੋਂ ਤੁਹਾਡੀ ਕੁਆਲਿਟੀ ਆ ਜਾਏਗੀ, ਜਿਵੇਂ ਪਿਓਰਿਟੀ, ਜਦੋਂ ਕੋਈ ਚੀਜ਼ ਪਿਓਰ ਹੋ ਜਾਏ, ਖਾਲਸ ਹੋ ਜਾਏ, ਸ਼ੁੱਧ ਹੋ ਜਾਏ, ਪਿਓਰਿਟੀ ਦੇ ਵਿੱਚ ਕੁਆਲਿਟੀ ਆਪਣੇ ਆਪ ਆਏਗੀ, ਕੁਆਲਿਟੀ ਆਪਣੇ ਆਪ ਟਿਕ ਜਾਏਗੀ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਰੋਧ ਹੈ ਮੈਡੀਟੇਸ਼ਨ ਵਾਲਿਆਂ ਨਾਲ, ਇਸ ਗੱਲੇ ਵਿਰੋਧ ਹੈ ਕਿ ਸਮਾਧੀਆਂ ਵਾਲੇ ਹੈ, ਗੁਰੂ ਸਾਹਿਬ ਵਿੱਚ ਵੀ ਸਮਾਧੀ ਦੀ ਗੱਲ ਹੈ, ਪਰ ਰਸਤੇ ਬਹੁਤ ਵੱਖਰੇ ਨੇ। ਇਹ ਸਮਝ ਲੈਣਾ ਚੰਗੀ ਤਰ੍ਹਾਂ, ਜਿਹਨੇ ਸਿੱਖ ਧਰਮ ਨੂੰ ਫੋਲੋ ਕਰਨਾ ਉਹ ਜਾਣ ਲਵੇ ਸਿੱਖ ਸਾਧਨਾ ਨੂੰ, ਨਹੀਂ ਤਾਂ ਬੜੇ ਭਟਕਾਉਣ ਵਾਲੇ ਲੋਕ ਫਿਰਦੇ ਨੇ। ਇਹਦੇ ਵਿੱਚ ਬੜਾ ਅੰਤਰ ਹੈ, ਬੜਾ ਫਰਕ ਹੈ। ਜਿੰਨੇ ਯੋਗ ਤੰਤਰ ਨੇ ਜਾਂ ਜਿੰਨੇ ਵੀ ਇਹ ਸਾਧਨ ਨੇ ਜਿਹੜੇ ਦਬਾਅ ਪਾ ਕੇ ਮਨ ਨੂੰ ਰੋਕਦੇ ਨੇ ਸਿਰਫ, ਕਿਉਂਕਿ ਮਨ ਬੇਹੋਸ਼ ਹੋ ਜਾਂਦਾ। ਤੁਸੀਂ ਕਿਸੇ ਚੀਜ਼ ਨੂੰ ਵਾਰ ਵਾਰ ਦੁਹਰਾਓ ਮਨ ਵਿੱਚ ਕਾਹਲੀ ਕਾਹਲੀ ਤੇਜ਼ ਤੇਜ਼, ਮਨ ਸਾਫ ਤਾਂ ਨਹੀਂ ਹੋਏਗਾ। ਉਹਦੇ ਕੋਲ ਇੱਕੋ ਹੀ ਤਰੀਕਾ, ਬੇਹੋਸ਼ ਹੋ ਜਾਏਗਾ। ਉਸ ਬੇਹੋਸ਼ੀ ਨੂੰ ਅਸੀਂ ਸਮਾਧੀ ਕਹਿੰਦੇ ਹਾਂ, ਉਹਨੂੰ ਕਹਿ ਦਿੰਦੇ ਸਮਾਧੀ ਲੱਗ ਗਈ ਹੈ। ਕਹਿੰਦੇ ਨੀਂਦ ਵਿੱਚ ਚਲੇ ਜਾਓ, ਇਹ ਤਾਂ ਸਮਾਧੀ ਹੈ। ਅਤੇ ਫਿਰ ਤਾਂ ਸਮਾਧੀ ਰੋਜ਼ ਲੱਗਦੀ ਹੈ ਆਪਣੀ, ਉਹਦੇ ਇੱਕ ਜਾਗ ਹੈ, ਹੋਸ਼ ਹੈ। ਤਾਂ ਸਤਿਗੁਰਾਂ ਦਾ ਇਹ ਵਿਰੋਧ ਕਿਉਂ? ਕਿਉਂਕਿ ਜਿੰਨੇ ਯੋਗ ਤੰਤਰ ਆਦਿਕ ਨੇ ਇਹ ਕਹਿੰਦੇ ਨੇ ਕਿ ਸੱਪ ਨੂੰ ਤੁਸੀਂ ਬੀਨ ਦੁਆਰਾ ਵਜਾ ਕੇ, ਬੀਨ ਵਜਾਓ ਅਤੇ ਸੱਪ ਉਹਦੇ ਉੱਤੇ ਖੜਾ ਹੋ ਜਾਏਗਾ, ਅਤੇ ਉਹਨੂੰ ਖੜ੍ਹੇ ਹੋਏ ਨੂੰ, ਮਸਤ ਹੋਏ ਨੂੰ ਫੜ ਕੇ ਤੁਸੀਂ ਪਟਾਰੀ ਵਿੱਚ ਕੈਦ ਕਰ ਦਿਓ। ਸਰੈਂਡਰ ਤਾਂ ਉਹਨੇ ਕੀਤਾ ਨਹੀਂ, ਉਹਨੂੰ ਫੜ ਕੇ ਜਦੋਂ ਬੀਨ ਸੁਣੇਗਾ ਨਾ, ਸੰਗੀਤ ਦੇ ਉੱਤੇ ਮਸਤ ਹੋ ਜਾਏਗਾ, ਉਹਨੂੰ ਫੜ ਕੇ ਵਿੱਚ ਰੋਕ ਦਿਓ, ਬੰਦ ਕਰ ਲਓ। ਯੋਗ ਇਹ ਕਹਿੰਦਾ, ਮੈਡੀਟੇਸ਼ਨ ਇਹ ਕਹਿੰਦੀਆਂ ਨੇ। ਸਤਿਗੁਰੂ ਕਹਿੰਦੇ ਨਹੀਂ ਠੀਕ, ਹੋਰ ਕਿਹੜਾ ਤਰੀਕਾ? ਕਹਿੰਦੇ ਇਸ ਸੱਪ ਦਾ ਜ਼ਹਿਰ ਕੱਢੋ, ਇਸ ਸੱਪ ਦਾ ਜ਼ਹਿਰ ਕੱਢ ਦਿਓ। ਜਦੋਂ ਸੱਪ ਦਾ ਜ਼ਹਿਰ ਨਿਕਲ ਗਿਆ, ਉਹਨੂੰ ਪਟਾਰੀ ਵਿੱਚ ਪਾਉਣ ਦੀ ਲੋੜ ਹੀ ਨਹੀਂ, ਜਿੱਥੇ ਮਰਜ਼ੀ ਭਾਵੇਂ ਮੋਢੇ 'ਤੇ ਰੱਖ ਕੇ ਤੁਰੋ, ਕਿਉਂਕਿ ਹੁਣ ਉਹਦੇ ਵਿੱਚ ਜ਼ਹਿਰ ਹੀ ਨਹੀਂ ਰਹੀ। ਯੋਗ ਕਹਿੰਦਾ ਮਨ ਰੂਪੀ ਸੱਪ ਨੂੰ ਤੁਸੀਂ ਰੋਕ ਦਿਓ, ਉਹਦੇ ਵਿੱਚੋਂ ਕੁਝ ਚੀਜ਼ਾਂ ਨਿਕਲਣਗੀਆਂ, ਕਿਉਂਕਿ ਰੁਕੇ ਹੋਏ ਮਨ ਵਿੱਚ ਰਿੱਧੀਆਂ ਸਿੱਧੀਆਂ ਆਉਣਗੀਆਂ, ਬੜਾ ਕੁਝ ਆ ਜਾਏਗਾ। ਅਸੀਂ ਕਹਾਂਗੇ ਧਰਮ ਹੀ ਬੜਾ ਵੱਡਾ ਹੈ। ਗੁਰੂ ਸਾਹਿਬ ਕਹਿੰਦੇ ਵੀ ਮਨ ਰੂਪੀ ਸੱਪ ਨੂੰ ਤੁਸੀਂ ਰੋਕੋ ਨਾ। ਇਸ ਤਰ੍ਹਾਂ ਤੁਸੀਂ ਮਨ ਰੂਪੀ ਸੱਪ ਨੂੰ ਜੇ ਥੋੜ੍ਹਾ ਜਿਹਾ ਰੋਕਣਾ ਕਿਹਾ ਕਿਤੇ ਕਿਤੇ ਬਾਣੀ ਵਿੱਚ, ਜ਼ਿਆਦਾ ਨਹੀਂ, ਇਹਨੂੰ ਸਾਫ਼ ਕਰੋ, ਇਹਦੀ ਜ਼ਹਿਰ ਕੱਢੋ ਮਨ ਵਿੱਚੋਂ। ਵਿਕਾਰਾਂ ਦੀ ਜ਼ਹਿਰ ਹੈ ਜਿਹੜੀ, ਇੱਛਾ ਦੀ, ਵਾਸ਼ਨਾ ਦੀ, ਕ੍ਰੋਧ ਦੀ, ਲੋਭ ਦੀ, ਈਰਖਾ ਦੀ, ਇਹਨੂੰ ਜਿਉਂ ਜਿਉਂ ਤੁਸੀਂ ਕੱਢੋਗੇ, ਇਹ ਹੀ ਸਰਪ, ਇਹ ਹੀ ਮਨ ਤੁਹਾਡਾ ਮਿੱਤਰ ਹੋ ਜਾਏਗਾ। ਕਿਉਂਕਿ ਉਹਦੇ ਕੋਲ ਸਾਧਨ ਹੀ ਕੋਈ ਨਹੀਂ ਡੰਗ ਮਾਰਨ ਦਾ। ਉਹ ਕਿਵੇਂ ਡੰਗ ਮਾਰੇਗਾ? ਉਹਦੇ ਡੰਗ ਦੇ ਅੰਦਰੋਂ ਸੰਭਾਵਨਾ ਹੀ ਖਤਮ ਹੋ ਗਈ। ਇਸ ਲਈ ਇਸ ਦੇਸ਼ ਦੇ ਇੱਕ ਮਹਾਂਯੋਗੀ ਸ਼ਿਵਜੀ ਦੇ ਗਲ ਵਿੱਚ ਤੁਸੀਂ ਫੋਟੋ ਵੇਖੋਗੇ, ਗਲੇ ਵਿੱਚ ਸੱਪ ਪਾਇਆ ਹੋਇਆ, ਸੰਕੇਤ ਦਿੱਤਾ ਗਿਆ ਹੈ। ਸ਼ਿਵਜੀ ਦੀ ਤਸਵੀਰ ਵੇਖੋਗੇ, ਉਹਦੇ ਗਲੇ ਵਿੱਚ ਸੱਪ ਹੈ। ਕਿਉਂ ਪਾ ਦਿੱਤਾ ਸੱਪ? ਸੱਪ ਰੱਖਦੇ ਸਨ, ਕਿਵੇਂ ਰੱਖਦੇ ਸਨ? ਅਸਲ ਵਿੱਚ ਉਹਨੇ ਇੱਕ ਗੱਲ ਸਿਖਾਈ ਕਿ ਮਨੁੱਖ ਆਪਣੇ ਮਨ ਨੂੰ ਇੰਨਾ ਸ਼ੁੱਧ ਕਰ ਲਵੇ, ਕਿਉਂਕਿ ਉਹ ਸੱਪ ਵਰਗਾ ਹੈ। ਔਰ ਇਸ ਤਰ੍ਹਾਂ ਜਿਵੇਂ ਮੈਂ ਸੱਪ ਉਹਨੇ ਗਲ ਵਿੱਚ ਪਾਇਆ, ਡੰਗ ਨਹੀਂ ਮਾਰਦਾ। ਡੰਗ ਕਿਉਂ ਨਹੀਂ ਮਾਰਦਾ? ਕਿ ਉਹਦੀ ਜ਼ਹਿਰ ਕੱਢ ਦਿੱਤੀ ਗਈ, ਉਹਦੇ ਦੰਦ ਖੱਟੇ ਕਰ ਦਿੱਤੇ ਗਏ, ਹੁਣ ਉਸ ਦੀ ਜ਼ਹਿਰ ਨਿਕਲ ਗਈ। ਇਹ ਸੰਕੇਤ ਦਿੱਤਾ ਗਿਆ। ਅਸੀਂ ਸੱਪ ਤਾਂ ਕਦੀ ਵੇਖੀ ਨਹੀਂ ਕਿੱਥੇ ਅੰਦਰ ਫਿਰਦਾ। ਮਨ ਵਿੱਚ ਕਈ ਪ੍ਰਕਾਰ ਦੀ ਜ਼ਹਿਰ ਹੈ, ਇਹ ਦੁੱਖ ਹੈ, ਇਹ ਸਭ ਕੁਝ ਹੈ, ਇੱਥੋਂ ਸਭ ਕੁਝ ਚੱਲਦਾ, ਮਨ ਕਰਕੇ ਹੀ ਹੈ ਸਾਰਾ ਸੰਸਾਰ। ਤਾਂ ਸਤਿਗੁਰੂ ਕਹਿ ਰਹੇ ਨੇ, ਮਨ ਨੂੰ ਸ਼ੁੱਧ ਕਰਨ ਦਾ ਉਪਾਵ ਦੱਸ ਰਹੇ ਨੇ ਕਿ ਗੁਰੂ ਕੇ ਸ਼ਬਦ ਦੀ ਕਮਾਈ ਕਰ, ਜਿਉਂ ਜਿਉਂ ਕਮਾਏਗਾ, ਇਹਨੂੰ ਜਪੇਗਾ, ਫਿਰ ਧਿਆਏਗਾ, ਫਿਰ ਇਹਨੂੰ ਪਿਆਰ ਕਰੇਗਾ, ਇਹ ਛੋਟਾ ਛੋਟਾ ਕਰਕੇ ਤੇਰੇ ਮਨ ਵਿੱਚੋਂ ਮੈਲ ਕੱਢਣੀ ਸ਼ੁਰੂ ਕਰ ਦੇਗਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਪਹਿਲਾਂ ਮੈਲ ਕੱਢੇਗਾ, ਫਿਰ ਇਹਨੂੰ ਟਿਕਾਉਣ ਦੀ ਲੋੜ ਹੀ ਨਹੀਂ ਰਹਿਣੀ, ਇਹ ਫਿਰ ਤੁਰੇਗਾ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਿਹੜੇ 15 ਭਗਤ ਆਏ ਨੇ, ਉਹਨਾਂ ਵਿੱਚੋਂ ਇੱਕ ਭਗਤ ਨੇ ਰਾਮਾਨੰਦ ਜੀ। ਰਾਮਾਨੰਦ ਐਸੇ ਭਗਤ ਨੇ ਜਿਨ੍ਹਾਂ ਦੇ ਅੱਗੋਂ ਦੋ ਭਗਤ ਕਬੀਰ ਸਾਹਿਬ ਅਤੇ ਰਵਿਦਾਸ ਜੀ ਸ਼ਿਸ਼ ਹੋਏ ਨੇ, ਉਹਨਾਂ ਤੋਂ ਉਹਨਾਂ ਨੇ ਸਿੱਖਿਆ, ਚੇਲੇ ਹੋਏ ਨੇ। ਰਾਮਾਨੰਦ ਜੀ ਦਾ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਉਹਦੇ ਵਿੱਚ ਉਹਨਾਂ ਨੇ ਕਿਹਾ, ਕਹਿੰਦੇ ਮੇਰਾ ਮਨ ਪਿੰਗਲਾ ਹੋ ਗਿਆ ਹੈ, ਜਾਣ ਲਈ ਕਿਤੇ ਤਿਆਰ ਹੀ ਨਹੀਂ ਹੈ। ਇੱਕੋ ਹੀ ਸ਼ਬਦ ਹੈ ਬਸੰਤ ਰਾਗ ਵਿੱਚ, ਕੱਤ ਜਾਈਏ ਰੇ ਘਰ ਲਾਗੋ ਰੰਗ। ਹੁਣ ਮਨ ਵਿਚਾਰਾ ਆਪੇ ਰੁਕੇਗਾ, ਉਹਨੂੰ ਖੁਰਾਕ ਮਿਲ ਗਈ ਉਹਦੀ, ਉਹਦਾ ਕੋਈ ਦੋਸ਼ ਵੀ ਨਹੀਂ ਸੀ ਦੌੜਨ ਦਾ, ਦੌੜਨਾ ਤਾਂ ਉਹਦਾ ਠੀਕ ਸੀ, ਉਹ ਦੱਸ ਰਿਹਾ ਸੀ ਆਪਣਾ ਦੁੱਖ ਤਕਲੀਫ ਦੱਸ ਰਿਹਾ ਸੀ, ਹੁਣ ਉਹਨੂੰ ਖੁਰਾਕ ਮਿਲ ਗਈ ਨਾਮ ਦੀ ਅੰਦਰ ਸ਼ਬਦ ਦੀ ਜਿਹਦੇ ਵਿੱਚੋਂ ਪੈਦਾ ਹੋਇਆ ਸੀ। ਤਾਂ ਫਿਰ ਉਹ ਟਿਕ ਗਿਆ, ਉਹ ਕਹਿੰਦਾ ਕੱਤ ਜਾਈਏ ਰੇ। ਰਾਮਾਨੰਦ ਜੀ ਕਹਿੰਦੇ ਮੈਂ ਆਪਣੇ ਮਨ ਨੂੰ ਕਹਿੰਦਾ ਹੁਣ ਤੂੰ ਜਿੱਥੇ ਦੌੜਦਾ ਸੈ ਜਾਣ ਦੀ ਤੇਰੀ ਹੈ ਇੱਛਾ। ਉਹ ਕਹਿੰਦੇ ਕਿਵੇਂ ਜਾਵਾਂ। ਕੁਦਰਤੀ ਤੌਰ 'ਤੇ ਜਿਸ ਬੰਦੇ ਨੂੰ ਹੀਰੇ ਮਿਲ ਗਏ ਉਹ ਬਾਹਰ ਮਿੱਟੀ ਢੋਣ ਲਈ ਕਿਉਂ ਜਾਏਗਾ, ਮਿੱਟੀ 'ਤੇ ਢੋਣ ਲਈ ਮਜਬੂਰੀ ਹੈ ਉਹਦੀ। ਜਿਸ ਬੰਦੇ ਨੂੰ ਬਖਸ਼ਿਸ਼ ਮਿਲ ਗਈ ਨਾਮ ਦੀ ਉਹ ਕਿਉਂ ਜਾਏਗਾ ਠੇਕੇ 'ਤੇ ਸ਼ਰਾਬ ਵਿੱਚ, ਉਹ ਕਿਉਂ ਜਾਏਗਾ ਨਾਚ ਘਰ ਵਿੱਚ। ਉਹ ਤਾਂ ਉਹਦੀ ਮਜਬੂਰੀ ਹੈ ਕਿ ਉਹਨੂੰ ਇੱਧਰੋਂ ਮਿਲੇ ਹੀ ਕੁਝ ਨਹੀਂ, ਤਿਉਂ ਫਿਰ ਇੱਧਰ ਉੱਧਰ ਤਾਂ ਮੂੰਹ ਮਾਰੇਗਾ ਹੀ ਨਾ, ਇੱਥੋਂ ਜਦੋਂ ਮਿਲਿਆ। ਇਸ ਕਰਕੇ ਗੁਰੂ ਸਾਹਿਬ ਦਾ ਇੱਕ ਸਿਧਾਂਤ ਇਹ ਵੀ ਹੈ ਕਿ ਉਹਨਾਂ ਨੇ ਪਾਪੀ ਨੂੰ ਇਹ ਬਹੁਤਾ ਨਹੀਂ ਕਿਹਾ ਵੀ ਤੂੰ ਪਾਪ ਛੱਡ, ਉਹਨੂੰ ਕਿਹਾ ਨਾਮ ਜਪ। ਕਿਹਾ ਜ਼ਰੂਰ ਹੈ ਸੰਕੋਚ ਕਰ ਰੇ ਨਰ ਅਚੇਤ, ਪਾਪ 'ਤੇ ਡਰ ਰੇ। ਥੋੜ੍ਹਾ ਜਿਹਾ ਪ੍ਰੈਸ਼ਰ ਦਿੱਤਾ ਪਾਪਾਂ ਨੂੰ ਰੋਕਣ ਲਈ, ਮਨ ਨੂੰ ਰੋਕਣ ਲਈ 25% ਇੰਨਾ ਪ੍ਰੈਸ਼ਰ ਦਿੱਤਾ, ਬਾਕੀ ਨਹੀਂ। ਕਹਿੰਦੇ ਇੱਧਰ ਲਾ, ਜਿੱਦਣ ਤੈਨੂੰ ਇੱਧਰੋਂ ਤਾਕਤ ਮਿਲਣੀ ਸ਼ੁਰੂ ਹੋ ਜਾਏਗੀ ਉੱਧਰ ਤੂੰ ਜਾਏਗਾ ਹੀ ਨਹੀਂ, ਅੰਦਰੋਂ ਮਿਲ ਜਾਏਗਾ। ਬੜੇ ਮੈਂ ਇਸ ਤਰ੍ਹਾਂ ਦੇ ਇਹ ਗੁਰਸਿੱਖ ਵੇਖੇ ਨੇ ਜਿਹੜੇ ਬਾਣੀ ਪੜ੍ਹਨ ਲੱਗ ਪਏ, ਸਿਮਰਨ ਕਰਨ ਲੱਗ ਪਏ, ਉਹਦੇ ਵਿੱਚੋਂ ਉਹਨਾਂ ਨੂੰ ਕੁਝ ਰਸ ਮਿਲਿਆ, ਕੁਝ ਆਨੰਦ ਆਇਆ, ਤਾਂ ਉਸ ਆਨੰਦ ਦੇ ਆਧਾਰ 'ਤੇ ਉਹਨਾਂ ਨੇ ਫਿਰ ਸੰਸਾਰ ਨੂੰ ਆਪਣੇ ਆਪ ਤਿਆਗਣਾ ਸ਼ੁਰੂ ਕਰ ਦਿੱਤਾ। ਹੀਰੇ ਜਵਾਹਰਾਤ ਮਿਲੇ, ਹੁਣ ਮਿੱਟੀ 'ਤੇ ਜਾਣ ਦੀ ਲੋੜ ਨਹੀਂ ਹੈ। ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਜਦੋਂ ਗੁਰੂ ਦੀ ਸਿੱਖਿਆ, ਇੱਕ ਸਿੱਖਿਆ ਸੁਣ ਲਈ, ਉਹ ਕਿਹੜੀ ਸਿੱਖਿਆ ਸੀ? ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਉਸ ਵਕਤ ਤਾਂ ਬੇਨਤੀ ਜਿਹੜੀ ਸਾਂਝੀ ਕਰ ਰਿਹਾ ਸਾਂ, ਉਹ ਕਹਿੰਦੇ ਨੇ ਕਤ ਜਾਈਏ ਰੇ ਕਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੈ ਮਨ ਭਇਓ ਪੰਗ। ਪੰਗ ਦਾ ਅਰਥ ਪੰਗੂ, ਪਿੰਗਲਾ ਹੋ ਗਿਆ ਮਨ, ਟੁਰਦੇ ਨਹੀਂ। ਇਸ ਤਰ੍ਹਾਂ ਉਹ ਦੱਸ ਰਹੇ ਨੇ। ਔਰ ਜਦੋਂ ਜਦੋਂ ਕਿਸੇ ਧਾਰਮਿਕ ਬੰਦੇ ਦਾ ਮਨ ਇਸ ਤਰ੍ਹਾਂ ਹੁੰਦਾ ਨਾ, ਕਈ ਤਾਂ ਲੋਕ ਬਹੁਤ ਘਬਰਾ ਜਾਂਦੇ, ਕਹਿੰਦੇ ਸੰਸਾਰ ਹੀ ਛੁੱਟ ਗਿਆ, ਇੰਝ ਲੱਗਦਾ ਮੌਤ ਹੋ ਗਈ ਸੰਸਾਰ ਵੱਲ, ਸਾਰੀ ਚੇਤਨਾ ਤਬਦੀਲ ਹੁੰਦੀ, ਛੋਟੀ ਜਿਹੀ ਘਟਨਾ ਨਹੀਂ ਹੈ, ਜਨਮ ਹੋਣਾ ਕੋਈ ਸੌਖਾ ਨਹੀਂ, ਇਹ ਕੋਈ ਇੰਨੀ ਸਰਲ ਬਾਤ ਨਹੀਂ। ਸਧਾਰਨ ਤੌਰ 'ਤੇ ਬੱਚਾ ਜਨਮ ਲੈਂਦਾ ਕਿੰਨੀ ਔਖੀ ਪ੍ਰਕਿਰਿਆ ਹੈ, ਕਿੰਨੀ ਦਰਦ ਵਿੱਚੋਂ ਲੰਘਣਾ ਪੈਂਦਾ ਬੱਚੇ ਨੂੰ ਅਤੇ ਮਾਂ ਨੂੰ, ਤਾਂ ਕਿਤੇ ਇੱਕ ਜੀਵਨ ਜਨਮ ਲੈਂਦਾ, ਫਿਰ ਇਹ ਪਰਮਾਤਮਾ ਦੇ ਘਰ ਵਿੱਚ ਜਨਮ ਲੈਣਾ, ਇਹ ਵੀ ਦਰਦ ਤੋਂ ਖਾਲੀ ਨਹੀਂ ਹੈ, ਇਹ ਵੀ ਕਿਸੇ ਦਰਦ ਵਿੱਚੋਂ ਨਿਕਲਣਾ ਨਹੀਂ ਪੈਂਦਾ। ਇਸ ਲਈ ਸਤਿਗੁਰੂ ਅੱਜ ਦੇ ਸ਼ਬਦ ਵਿੱਚ ਕਹਿ ਰਹੇ ਨੇ ਬਖਸ਼ਿਸ਼ ਪ੍ਰਾਪਤ ਕਰਨ ਲਈ ਕਰਮ ਜਿੰਨੇ ਕੀਤੇ ਨੇ ਉਹਨੂੰ ਕਰਮਾਂ ਦੁਆਰਾ ਨਹੀਂ ਕੱਟਿਆ ਜਾ ਸਕਦਾ, ਅਰਦਾਸ ਦੁਆਰਾ ਕੱਟਿਆ ਜਾ ਸਕਦਾ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਵਿਛੜੇ ਹਾਂ ਕਾਹਦੇ ਕਰਕੇ? ਕਰਮਾਂ ਕਰਕੇ, ਮਿਲਾਪ ਕਰਮਾਂ ਕਰਕੇ ਨਹੀਂ ਹੋ ਸਕਦਾ। ਮਿਲਾਪ ਅਰਦਾਸ ਦੇ ਆਸਰੇ ਹੈ, ਬੰਦਗੀ ਦੇ ਸਹਾਰੇ ਹੈ, ਬਖਸ਼ਿਸ਼ ਨਾਲ ਹੋ ਸਕਦਾ ਹੈ। ਤਾਂ ਇਹ ਜਿਹੜਾ ਵਿਛੋੜਾ ਸ਼ਬਦ ਮੈਂ ਕਹਿ ਰਿਹਾ ਸੀ, ਵਿਛੋੜਾ ਉਦਣ ਪ੍ਰਤੀਤ ਹੋਵੇਗਾ, ਅਜੇ ਨਹੀਂ, ਅਜੇ ਅਸੀਂ ਪਦਾਰਥ ਲੱਭ ਰਹੇ ਹਾਂ। ਉਹ ਭਾਗਸ਼ਾਲੀ ਲੋਕ ਨੇ ਜਿਹੜੇ ਪਹਿਲਾਂ ਹੀ ਗੁਰੂ ਕੋਲੋਂ ਸਮਝ ਲੈਂਦੇ ਵੀ ਇਸ ਪਦਾਰਥ ਨੇ ਤੇਰੀ ਤ੍ਰਿਪਤੀ ਨਹੀਂ ਕਰਾਉਣੀ, ਲੋੜ ਮਾਤਰ ਕਰਦੇ ਨੇ ਕੰਮ ਆਦਿਕ, ਪਰ ਉਹਨਾਂ ਨੂੰ ਇੱਕ ਅੰਦਰ ਯਕੀਨ ਗੁਰੂ 'ਤੇ ਆ ਗਿਆ। ਗੁਰੂ ਦਾ ਇਹ ਹੀ ਫਾਇਦਾ ਹੈ, ਗੁਰੂ ਦਾ ਇਹ ਫਾਇਦਾ ਹੈ ਕਿ ਤੁਸੀਂ ਉਹਦੇ ਤੋਂ ਐਕਸਪੈਰੀਮੈਂਟ, ਜ਼ਿੰਦਗੀ ਦੇ ਤਜਰਬੇ ਲੈ ਸਕਦੇ ਹੋ ਕਿ ਇਹ ਕੰਮ ਉਹਨਾਂ ਨੇ ਇੰਨੇ ਸਾਲ ਕਰਕੇ ਵੇਖ ਲਿਆ। ਜਿਵੇਂ ਅਸੀਂ ਬਾਜ਼ਾਰ ਵਿੱਚ ਕੰਮ ਕਰਨੇ ਹਾਂ ਤਾਂ ਬਾਜ਼ਾਰ ਦੇ ਅੰਦਰ ਮਾਰਕੀਟ ਦੇ ਵਿੱਚ ਅਸੀਂ ਉਹਨਾਂ ਸਾਰੇ ਕੰਮਾਂ ਬਾਰੇ ਪਤਾ ਕਰ ਲੈਂਦੇ ਹਾਂ ਜਾ ਕੇ, ਜਿਨ੍ਹਾਂ ਨੇ ਉਹ ਕੀਤੇ ਹੁੰਦੇ, ਵੀ ਕਿਹਦੇ ਵਿੱਚੋਂ ਤੁਸੀਂ ਕਾਮਯਾਬ ਰਹੇ ਹੋ, ਕਿਹਦੇ ਵਿੱਚ ਨਾ ਕਾਮਯਾਬੀ ਹੈ। ਹੁਣ ਸਿੱਖ ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੇ ਤਜਰਬੇ ਨੇ, ਐਕਸਪੈਰੀਮੈਂਟ ਕੀਤੇ ਗਏ ਨੇ, ਉਹ 500 ਸਾਲ ਲੱਗੇ, 500 ਸਾਲ, ਇੰਨਾ ਲੰਮਾ ਸਮਾਂ 1180 ਭਗਤ ਭੇਖਣ ਜੀ ਤੋਂ ਗੱਲ ਸ਼ੁਰੂ ਹੋਈ ਅਤੇ 1675 500 ਸਾਲ ਤਜਰਬੇ ਹੁੰਦੇ ਰਹੇ ਅਤੇ ਇਹ ਡਿਕਲੇਅਰ ਕਰ ਦਿੱਤਾ ਗਿਆ ਵੀ ਗਿਆਨ ਸੱਚਾ ਹੈ, ਸੋਧਿਆ ਹੋਇਆ। 500 ਸਾਲ ਲਾ ਕੇ ਐਕਸਪੈਰੀਮੈਂਟ ਕੀਤਾ। ਹੁਣ ਜਦੋਂ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਸਾਂਝ ਪਾ ਲਏਗਾ ਨਾ, ਅਤੇ ਉਹਦੀ ਝੋਲੀ ਵਿੱਚ 500 ਸਾਲ ਦੇ ਤਜਰਬੇ ਇੱਕ ਖਿਨ ਵਿੱਚ ਪੈ ਗਏ ਉਸੇ ਵੇਲੇ। ਹੁਣ ਉਹਨੂੰ 500 ਸਾਲ ਲਾਉਣ ਦੀ ਲੋੜ ਨਹੀਂ, ਬਸ਼ਰਤੇ ਕਿ ਉਹ ਆਪਣੇ ਗੁਰੂ 'ਤੇ ਇੰਨਾ ਵਿਸ਼ਵਾਸ ਕਰਦਾ ਹੋਵੇ। ਗੁਰੂ ਧਾਰਨ ਕਰਨ ਦਾ ਇਹੀ ਅਰਥ ਹੈ ਕਿ ਹੁਣ ਮੈਂ ਸੋਚਾਂਗਾ ਨਹੀਂ। ਗੁਰੂ ਦੇ ਅਰਥ ਨੇ ਸਿੱਖ ਦੇ ਮਨ ਦੀ ਮੌਤ ਕਰਨ ਵਾਲਾ। ਗੁਰੂ ਧਾਰਨ ਕਰਨ ਦਾ ਮਤਲਬ ਇਹ ਹੈ ਕਿ ਹੁਣ ਮੈਂ ਜੋ ਕੁਝ ਮੈਨੂੰ ਗੁਰੂ ਵੱਲੋਂ ਦੱਸਿਆ ਜਾ ਰਿਹਾ ਹੈ ਉਹਦੇ ਬਾਰੇ ਮੈਂ ਪਰਤ ਕੇ ਐਕਸਪੈਰੀਮੈਂਟ ਨਹੀਂ ਕਰਾਂਗਾ, ਤਜਰਬੇ ਨਹੀਂ ਕਰਾਂਗਾ, ਸੋਚਾਂਗਾ ਨਹੀਂ। ਉਹ ਬਿਲਕੁਲ ਸਾਫ਼ ਹੈ ਕਿ ਠੀਕ ਹੈ। ਤਾਂ ਜੇ ਉਹਨੂੰ ਅਸੀਂ ਸੁਣਿਆ ਵੀ ਹੈ ਤਾਂ ਫਿਰ ਅਸੀਂ ਉਹਦੇ ਤਜਰਬੇ ਕਰਨ ਗਏ ਵੀ ਕਰਕੇ ਵੇਖੀਏ, ਫਿਰ ਉਹ ਸਿੱਖ ਨਹੀਂ ਹੈ। ਸਿੱਖ ਦਾ ਮਤਲਬ ਜਿਹਨੂੰ ਗੁਰੂ ਦੇ ਤਜਰਬਿਆਂ ਦੇ ਉੱਤੇ ਉਹਦੇ ਕੀਤੇ ਹੋਏ ਪ੍ਰਯੋਗ 'ਤੇ ਵਿਸ਼ਵਾਸ ਆ ਗਿਆ ਕਿ ਹੁਣ ਪ੍ਰਯੋਗ ਨਹੀਂ ਕਰਦਾ, ਉਹ ਹੁਣ ਪ੍ਰੀਖਿਆ ਨਹੀਂ ਲੈਂਦਾ ਗੁਰੂ ਦੀ, ਉਹਨੂੰ ਕਹਿੰਦੇ ਸਿੱਖ। ਤਾਂ ਜੇ ਅਸੀਂ ਗੁਰੂ ਵਾਲੇ ਨਹੀਂ ਬਣਦੇ ਤਾਂ ਇਹ ਗਿਆਨ ਇੰਨਾ ਵਿਸ਼ਾਲ ਹੈ ਜੀਵਨ ਦਾ, ਇਹਨੂੰ ਸਮਝਣ ਵਾਸਤੇ ਸਾਨੂੰ 500-700 ਸਾਲ ਲੱਗਣਗੇ। 500-700 ਸਾਲ ਕਿਹਦੇ ਕੋਲ ਨੇ, ਇੱਕ ਜਨਮ ਦੀ ਤਾਂ ਇੰਨੀ ਉਮਰ ਹੀ ਨਹੀਂ ਹੈ। ਫਿਰ ਇਸ ਜਨਮ ਵਿੱਚ ਅਸੀਂ ਤਜਰਬੇ ਕਰ ਵੀ ਲਏ ਵੀ ਮੈਂ 80 ਸਾਲ ਤੱਕ ਕਰਕੇ ਵੇਖਾਂਗਾ ਵੀ ਇਹ ਠੀਕ ਹੈ ਕਿ ਨਹੀਂ ਜੋ ਕੁਝ ਧਰਮ ਵਿੱਚ ਲਿਖਿਆ, ਅਤੇ 80 ਸਾਲ ਨੂੰ ਫਿਰ ਮਰ ਗਏ, ਅਗਲਾ ਜਨਮ ਆਇਆ ਕੀ ਪਤਾ ਹਾਲਾਤ ਕਿਹੜੀ ਮਿਲਣੀ ਹੈ, ਕੋਈ ਪਤਾ ਨਹੀਂ ਪਰਿਵਾਰ ਕਿਹੜਾ ਮਿਲ ਜਾਏ, ਨਹੀਂ ਮਿਲਦਾ ਠੀਕ ਪਰਿਵਾਰ, ਹੋ ਸਕਦਾ ਅੱਧੀ ਜ਼ਿੰਦਗੀ ਧਰਮ ਵਾਲੇ ਪਾਸੇ ਕੋਈ ਆਏ ਨਾ। ਬੜੇ ਮੈਂ ਇਸ ਤਰ੍ਹਾਂ ਦੇ ਸਰੀਰ ਵੇਖੇ ਨੇ ਜਿਨ੍ਹਾਂ ਦੇ ਬੈਕ ਸਾਈਡ 'ਤੇ ਬੜਾ ਧਰਮ ਹੈ, ਜਿਨ੍ਹਾਂ ਦੀ ਪਿਛਲੇਰੀ ਜ਼ਿੰਦਗੀ ਵਿੱਚ ਧਰਮ ਹੈ, ਅੱਗੋਂ ਪਰਿਵਾਰ ਇਸ ਤਰ੍ਹਾਂ ਦਾ ਆ ਗਿਆ ਉੱਥੇ ਧਰਮ ਪਰਤ ਕੇ ਦਿਸੇ ਨਹੀਂ ਹੈ ਵੀ ਕਿ ਨਹੀਂ। ਫਿਰ ਉਹ ਅੱਧੀ ਕੁ ਉਮਰ ਤੋਂ ਬਾਅਦ ਉਹਨਾਂ ਨੂੰ ਅੰਦਰੋਂ ਯਾਦ ਆਉਂਦੀ ਮੇਰੇ ਅੰਦਰ ਕੁਝ ਹੈ, ਉਹ ਫਿਰ ਇੱਧਰ ਦੀ ਖੋਜ ਕਰਦੇ ਨੇ। ਉਹ ਇਸ ਤਰ੍ਹਾਂ ਹੋ ਗਿਆ ਜਿਵੇਂ ਸੋਨੇ ਦਾ ਕੜਾ ਕਿਤੇ ਜ਼ਮੀਨ 'ਤੇ ਡਿੱਗ ਪਿਆ ਸੀ ਔਰ ਉੱਥੇ ਹੀ ਮਿੱਟੀ ਵਿੱਚ ਦੱਬਿਆ ਗਿਆ। ਹੁਣ ਉਹਨੂੰ ਮਿੱਟੀ ਲੱਗ ਗਈ, ਜੰਗਾਲ ਹੋ ਗਿਆ। ਹੁਣ ਉਹਨੂੰ ਤੁਸੀਂ ਕੱਢ ਕੇ ਵੀ ਵੇਖੋ ਸੋਨਾ ਨਹੀਂ ਲੱਗਦਾ, ਉਹ ਮਿੱਟੀ ਦਾ ਕੜਾ ਲੱਗਦਾ ਹੈ। ਇਸ ਤਰ੍ਹਾਂ ਕਈ ਲੋਕਾਂ ਦੇ ਅੰਦਰ ਬੰਦਗੀ ਹੈ, ਪਿਆਰ ਹੈ ਪਰਮਾਤਮਾ ਦਾ, ਪਰ ਉਹ ਪਦਾਰਥ ਦੀ ਮਿੱਟੀ ਵਿੱਚ ਇੰਨੇ ਲੰਮੇ ਸਮੇਂ ਪਏ ਰਹੇ ਕਿ ਉਹ ਮਿੱਟੀ ਦੇ ਲੱਗਣ ਲੱਗ ਪਏ, ਪਦਾਰਥਵਾਦੀ ਲੱਗਣ ਲੱਗ ਪਏ। ਪਰ ਇੱਕ ਗੱਲ ਪੱਕੀ ਹੈ, ਸੋਨਾ ਭਾਵੇਂ 1000 ਸਾਲ ਮਿੱਟੀ ਵਿੱਚ ਰਹੇ, ਸੋਨਾ ਸੋਨਾ ਹੀ ਰਹੇਗਾ, ਮਿੱਟੀ ਉਹਨੂੰ ਖਾ ਨਹੀਂ ਸਕੇਗੀ, ਉਹ ਖਤਮ ਨਹੀਂ ਹੋਵੇਗਾ। ਜੋ ਸਾਡਾ ਸ਼ੁੱਧ ਸਰੂਪ ਹੈ, ਖਾਲਸ ਕੁਆਲਿਟੀ ਹੈ ਸਾਡੀ ਆਤਮਾ ਦੀ, ਜੋ ਜੋਤ ਸਰੂਪ ਹੈ, ਗੁਰੂ ਸਾਹਿਬ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਉਹਦੀ ਕੁਆਲਿਟੀ ਨੂੰ ਦੁਨੀਆ ਦਾ ਕੋਈ ਪਦਾਰਥ ਨਸ਼ਟ ਨਹੀਂ ਕਰ ਸਕਦਾ। ਭਾਵੇਂ ਕੋਈ ਗਣਕਾ ਹੋ ਜਾਏ, ਵੇਸਵਾ ਬਣੀ ਰਹੀ, ਫਿਰ ਵੀ ਉਹ ਉਜਲ ਹੋ ਗਈ, ਗਣਕਾ ਹੈ ਨਾ। ਗੁਰੂ ਗ੍ਰੰਥ ਸਾਹਿਬ ਵਿੱਚ ਆਮ ਬੰਦੇ ਦੀਆਂ ਉਦਾਹਰਨਾਂ ਨਹੀਂ ਆਉਂਦੀਆਂ, ਵੇਸਵਾ ਫਿਰ ਉਜਲ ਹੋਈ, ਕਿਉਂਕਿ ਜੋ ਡਿੱਗਿਆ ਤੋਂ ਡਿੱਗਿਆ ਜੀਵਨ ਵੀ ਹੈ, ਪਤਿਤ ਹੈ, ਵੇਸਵਾ ਹੈ, ਉਹਦੇ ਵਿੱਚ ਵੀ ਉਤਨੀ ਹੀ ਆਤਮਾ ਹੈ ਜਿਤਨੀ ਇੱਕ ਬ੍ਰਹਮ ਗਿਆਨੀ ਵਿੱਚ। ਫਰਕ ਸਿਰਫ ਇੰਨਾ, ਉਹ ਕਿਤੇ ਮਿੱਟੀ ਵਿੱਚ ਡਿੱਗ ਪਈ, ਦੂਸਰੇ ਨੇ ਆਪਣੇ ਆਪ ਨੂੰ ਧੋ ਲਿਆ ਹੈ, ਇਹ ਸਮਾਂ ਲੱਗਦਾ ਹੈ। ਫਰਕ ਇੰਨਾ, ਉਹਨੇ ਸੰਗਤ ਕਰ ਲਈ ਸੰਸਾਰ ਦੀ, ਇੱਧਰ ਸੰਗਤ ਨਾਮ ਦੀ, ਪਰਮਾਤਮਾ ਦੀ, ਬ੍ਰਹਮ ਗਿਆਨੀ ਬਹੁਤ ਉੱਚਾ ਚਲਾ ਗਿਆ, ਉਹ ਬਹੁਤ ਨੀਵੇਂ ਚਲੇ ਗਏ, ਇਹ ਫਰਕ ਪੈ ਗਿਆ ਜ਼ਿੰਦਗੀ ਵਿੱਚ। ਤਾਂ ਕੋਈ ਵੀ ਵਿਅਕਤੀ ਧਰਮ ਤੋਂ ਖਾਲੀ ਨਹੀਂ ਹੈ, ਭਾਵੇਂ ਕਿੱਡਾ ਵੀ ਉਹ ਅਪਰਾਧੀ ਹੈ, ਕਿੰਨਾ ਵੀ ਉਹ ਨਸ਼ਈ ਹੈ, ਉਹਦੇ ਕਿਤੇ ਡੂੰਘੇ ਥਾਂ 'ਤੇ ਗੁਰੂ ਕੀ ਬਖਸ਼ਿਸ਼ ਤਾਂ ਹੈ, ਪਰ ਉਹਦਾ ਜੰਗਾਲ ਜਦੋਂ ਲਵੇਗਾ ਉਹਦੇ ਸਾਹਮਣੇ ਆਏਗਾ। ਇਸ ਤਰ੍ਹਾਂ ਦੇ ਤਾਂ ਗੁਰੂ ਵਾਲੇ ਬਣਨ ਦਾ ਫਾਇਦਾ ਇਹ ਹੈ ਕਿ ਸਾਨੂੰ ਫਿਰ ਬਹੁਤਾ ਲੰਮਾ ਸਮਾਂ ਰੁਲਣਾ ਨਹੀਂ ਪਏਗਾ, ਇੱਕਦਮ ਉਹ ਤਜਰਬੇ ਸਾਡੀ ਝੋਲੀ ਵਿੱਚ ਪਏ, ਪਰ ਗੁਰੂ ਨੂੰ ਧਾਰਨ ਕਰਨਾ ਹੈ ਬੜਾ ਔਖਾ। ਗੁਰੂ ਨੂੰ ਧਾਰਨ ਕਰਨ ਦੇ ਅਰਥ ਨੇ ਕਿ ਜੇ ਤੇਰਾ ਗੁਰੂ ਕਵੇ ਕਿ ਰਾਤ ਹੈ, ਦਿਨ ਨੂੰ ਕਵੇ ਰਾਤ, ਤਾਂ ਤੈਨੂੰ ਅੱਖ ਬੰਦ ਕਰਕੇ ਕਹਿਣੀ ਪਏਗਾ ਰਾਤ ਹੈ। ਜੇ ਦਿਨ ਨੂੰ ਪ੍ਰੀਖਿਆ ਹੈ, ਇੱਥੋਂ ਹੀ ਤਾਂ ਗੱਲ ਸ਼ੁਰੂ ਹੁੰਦੀ ਸਿੱਖੀ ਦੀ ਕਿ ਜੋ ਜ਼ਿੰਦਗੀ ਦੀਆਂ ਵਿਪਰੀਤ ਅਵਸਥਾਵਾਂ ਨੇ ਉਹਨਾਂ ਨੂੰ ਪ੍ਰਵਾਨ ਕਰਾਉਂਦਾ ਗੁਰੂ, ਕਿ ਇਹਦਾ ਹੰਕਾਰ ਮਰੇ ਵਿੱਚੋਂ ਟੁੱਟ ਜਾਏਗਾ ਆਪਣਾ ਆਪ। ਗੁਰੂ ਨਾਨਕ ਦੇਵ ਜੀ ਦੇ ਕੋਲ ਰਹੇ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ 7 ਸਾਲ। ਜਦੋਂ ਦਿਨ ਨੇੜੇ ਆ ਗਏ ਗੁਰਤਾਗੱਦੀ ਦੇਣ ਦੇ, ਤਾਂ ਉਹਨਾਂ ਨੇ ਇੱਕ ਰਾਤ 12 ਵਜੇ ਬੁਲਾਇਆ, 12 ਵਜੇ ਬੁਲਾ ਕੇ ਕਿਹਾ, ਕਹਿੰਦੇ ਜਾਓ ਆ ਮੇਰੇ ਕੱਪੜੇ ਨੇ ਧੋ ਕੇ ਲਿਆਓ। 12 ਵਜੇ ਸਨ। ਹੁਣ ਜੇ ਤਾਂ ਬੁੱਧੀ ਦੀ ਸੁਣੋ, ਗਿਆਨ ਦੀ ਸੁਣੋ, ਤਾਂ ਕਹਿੰਦਾ ਕੱਪੜੇ ਹੋਰ ਵੀ ਹੈ, ਸਵੇਰੇ ਦਿਨ ਚੜ੍ਹਨਾ ਹੀ ਹੈ, ਸਵੇਰੇ ਧੋ ਲਵਾਂਗੇ, ਕੀ ਫਰਕ ਪੈਂਦਾ। ਫਿਰ ਤਾਂ ਸਿੱਖੀ ਨਹੀਂ ਸੀ ਰਹੀ। ਸਤਿਗੁਰਾਂ ਨੇ ਕਿਹਾ ਲੈਣਿਆ ਜਾ ਕੱਪੜੇ ਦਰਿਆ 'ਤੇ ਧੋ ਕੇ ਲਿਆ। 7 ਬਚਨ ਪੋਟਲੀ ਚੁੱਕ ਲਈ। ਗੁਰੂ ਨਾਨਕ ਸਾਹਿਬ ਜੀ ਨੂੰ ਸੰਭਾਵਨਾ ਸੀ ਕਿ ਕਹੇਗਾ ਕਿ ਸਵੇਰੇ ਧੋਵਾਂਗੇ, ਪਰ ਉਹਨਾਂ ਨੇ ਨਹੀਂ ਇਨਕਾਰ ਕੀਤਾ। ਕਿਉਂਕਿ ਇਨਕਾਰ ਕਾਹਦਾ, ਜਦੋਂ ਗੁਰੂ ਨੇ ਕਿਹਾ ਹੈ। ਸਿੱਖ ਦਾ ਕੰਮ ਹੀ ਨਹੀਂ ਇਨਕਾਰ ਕਰਨਾ, ਉਹਦੇ ਵਿੱਚੋਂ ਅਰਥ ਨਹੀਂ ਕੱਢਣੇ ਵੀ ਕਿਉਂ ਹੁਣ ਧੋਣੇ ਨੇ। ਸਿੱਖ ਨੇ ਕਦੀ ਅਰਥ ਨਹੀਂ ਕੱਢਣੇ ਵੀ ਗੁਰੂ ਨੇ, ਗੁਰੂ ਗੋਬਿੰਦ ਸਿੰਘ ਨੇ ਕਿਉਂ ਕਿਹਾ ਕੇਸ, ਕਿਉਂ ਕਿਹਾ ਕਿਰਪਾਨ, ਕਿਉਂ ਕਿਹਾ ਹੈ ਅੰਮ੍ਰਿਤ, ਅਰਥ ਨਹੀਂ ਕੱਢਣੇ ਇਹਦੇ। ਭਾਵੇਂ ਕਿ ਅਸੀਂ ਹੁਣ ਯਤਨ ਕਰਨੇ ਹਾਂ ਵੀ 5 ਕਕਾਰਾਂ ਦਾ ਵਿਗਿਆਨ ਕੱਢੋ ਕੀ ਹੈ, ਵਿਗਿਆਨ ਵੀ ਹੈ ਇਹਨਾਂ ਦਾ, ਕੋਈ ਸ਼ੱਕ ਨਹੀਂ। 4 ਬਜਰ ਕੁਰੈਤਾਂ ਦਾ ਵੀ ਵਿਗਿਆਨ ਹੈ, ਪਰ ਕੀ ਲੋੜ ਹੈ, ਵਿਗਿਆਨ ਛੋਟਾ ਰਹਿ ਜਾਂਦਾ। ਲੈ ਕੇ ਤੁਰਨ ਲੱਗੇ ਤੇ ਗੁਰੂ ਨਾਨਕ ਸਾਹਿਬ ਨੇ ਵੇਖਿਆ ਵੀ ਇਹ ਤੇ ਨਾ ਨਹੀਂ ਕਰਦਾ। ਜਦੋਂ ਤੁਰਨ ਲੱਗੇ ਤੇ ਇੱਕ ਹੋਰ ਸ਼ਬਦ ਕਿਹਾ, ਕਹਿੰਦੇ ਲੈਣਿਆ ਧੋ ਕੇ ਸੁਖਾ ਕੇ ਲਿਆਈ ਕੱਪੜੇ, ਕਿਉਂਕਿ ਉਹਦੇ ਵਿੱਚ ਹੋਰ ਸੰਭਾਵਨਾ ਸੀ ਫਿਰ ਅੰਦਰ ਮੈਂ ਆ ਇਹ ਗੱਲ ਆ ਸਕਦੀ ਸੀ, ਕਿੱਥੇ ਸੁਖਾਵਾਂਗਾ, ਧੁੱਪ ਤਾਂ ਹੈ ਨਹੀਂ, ਸੁਖਾ ਕੇ ਲਿਆਈ। ਕਹਿਣ ਲੱਗੇ ਜੀ ਹਜ਼ੂਰ 7 ਬਚਨ ਸੁਕਾ ਕੇ ਲਿਆਵਾਂਗਾ। ਫਿਰ ਤੁਰ ਪਏ, ਗੁਰੂ ਨੇ ਤੀਸਰੀ ਵਾਰੀ ਫਿਰ ਚੋਟ ਮਾਰੀ, ਕਿਉਂਕਿ ਜਿਸ ਚੀਜ਼ ਵਿੱਚੋਂ ਖੋਟ ਕੱਢਣਾ ਹੋਵੇ ਉਹਨੂੰ 3-3, 4-4 ਉਬਾਲੇ ਦੇਣੇ ਪੈਂਦੇ ਨੇ ਸ਼ੁੱਧ ਕਰਨਾ ਹੋਵੇ। ਜਦੋਂ ਤੁਰ ਪਏ, 10 ਕਦਮ ਗਏ ਹੋਣਗੇ, ਫਿਰ ਆਵਾਜ਼ ਦਿੱਤੀ ਲੈਣਿਆ ਗੱਲ ਸੁਣ, ਫਿਰ ਵਾਪਸ ਆ ਗਏ। ਕਹਿੰਦੇ ਮੈਂ ਤੈਨੂੰ ਕਿਹਾ ਸੁਕਾ ਕੇ ਲਿਆਈ, ਤੂੰ ਕਹਿੰਦਾ ਸੁਕਾ ਕੇ ਲਿਆਵਾਂਗਾ, ਅਤੇ ਰਾਤ ਤਾਂ ਅੱਧੀ ਹੈ, ਧੁੱਪ ਕਿੱਥੇ ਨਿਕਲੀ। ਉੱਥੇ ਭਾਈ ਲਹਿਣਾ ਜੀ ਨੇ ਸ਼ਬਦ ਕਹੇ, ਜੋ ਹੈ ਵਿਆਖਿਆ ਪੂਰੀ ਸਿੱਖੀ ਦੀ, ਉਹਨਾਂ ਦੇ ਸ਼ਬਦ ਸਨ, ਮਹਾਰਾਜ ਜਦੋਂ ਤੁਸੀਂ ਕਿਹਾ ਸੁਕਾ ਕੇ ਲਿਆਈ, ਫਿਰ ਧੁੱਪ ਦੀ ਕੀ ਮਜਾਲ ਕੇ ਨਾ ਨਿਕਲੇਗੀ, ਉਹਨੂੰ ਨਿਕਲਣਾ ਹੀ ਪਏਗਾ, ਉਹ ਛਾਂ ਵੀ ਧੁੱਪ ਵਿੱਚ ਬਦਲ ਜਾਏਗੀ, ਭਾਵੇਂ ਸੰਸਾਰ ਨੂੰ ਨਹੀਂ ਦਿਸੇਗੀ, ਪਰ ਗੁਰੂ ਨਾਨਕ ਦੇ ਮੂੰਹੋਂ ਨਿਕਲਿਆ ਉਹ ਛਾਂ ਵੀ ਕੱਪੜਿਆਂ ਨੂੰ ਸੁਕਾ ਦੇਗੀ। ਸਤਿਗੁਰਾਂ ਨੇ ਬਾਂਹ ਫੜੀ, ਕਹਿੰਦੇ ਲੈਣੇ ਪਾਸ ਹੋ ਗਿਆ। ਬਸ ਸਿੱਖ ਦਾ ਮਤਲਬ ਹੈ ਕਿ ਜਿੱਥੇ ਇੱਕ ਕੋਣ ਵਿੱਚ ਰਤੀ ਭਰ ਵੀ ਜਵਾਬ ਨਹੀਂ ਹੈ, ਜੋ ਮਰਜ਼ੀ ਕਰਾ ਦਿਓ, ਜੋ ਮਰਜ਼ੀ ਕਰਾਓ। ਸਿੱਖ ਦਾ ਅਰਥ ਜਿੱਦਣ ਇੱਥੇ ਗੱਲ ਆ ਗਈ, ਜਿੰਨੇ ਅਸੀਂ ਲੰਬੇ ਸਾਧਨ ਕਰਨੇ ਆ, ਇੰਨੇ ਸਾਲਾਂ ਤੋਂ ਲੱਗੇ ਹੋਏ ਹਾਂ, ਇਹ ਸਿਰਫ ਇਸ ਥਾਂ 'ਤੇ ਆਉਣ ਵਾਸਤੇ ਨੇ, ਇਹ ਨਾ ਸਮਝਣਾ ਵੀ ਇਹਨਾਂ ਮਿਹਨਤਾਂ ਦੇ ਨਾਲ ਗੁਰੂ ਖੁਸ਼ ਹੋ ਜਾਏ, ਇਸ ਮਿਹਨਤ ਨਾਲ ਅਸੀਂ ਕੁਝ ਪ੍ਰਾਪਤ ਕਰ ਲਵਾਂਗੇ। ਮਿਹਨਤ ਨਾਲ ਪ੍ਰਾਪਤ ਨਹੀਂ ਹੁੰਦਾ, ਮਿਹਨਤ ਨਾਲ ਉਸ ਥਾਂ ਦਾ ਪਤਾ ਲੱਗ ਜਾਂਦਾ, ਆਦਮੀ ਉਸ ਦਸ਼ਾ ਵਿੱਚ, ਉਸ ਗਿਆਨ ਖੰਡ ਵਿੱਚ ਪ੍ਰਵੇਸ਼ ਕਰ ਜਾਂਦਾ ਹੈ, ਜਿੱਥੇ ਜਾ ਕੇ ਉਹ ਗੁਰੂ ਦੇ ਗਿਆਨ ਨਾਲ ਇੱਕਮਿਕ ਹੋ ਜਾਂਦਾ ਹੈ, ਉਹਦਾ ਆਪਣਾ ਗਿਆਨ ਬਚਦਾ ਹੀ ਨਹੀਂ। ਜਿਵੇਂ ਤੁਸੀਂ ਇਸ ਵੱਡੀ ਲਾਈਟ ਦੇ ਥੱਲੇ ਮੋਮਬੱਤੀ ਜਗਾ ਕੇ ਲਿਆਓਗੇ, ਤਾਂ ਜਦੋਂ ਬਾਹਰ ਹੋਵੇਗੀ ਮੋਮਬੱਤੀ, ਉਹਦੇ ਤਾਂ ਠੀਕ ਹੈ, ਉੱਥੇ ਤਾਂ ਉਹਦਾ ਚਾਨਣ ਜਾਏਗਾ 2-4 ਫੁੱਟ ਤੱਕ, ਪਰ ਜਦੋਂ ਮੋਮਬੱਤੀ ਇਸ ਵੱਡੇ ਝੂਮਰ ਦੇ ਥੱਲੇ ਆਏਗੀ, ਉਦੋਂ ਇਹਦੇ ਥੱਲੇ ਉਹ ਜਗੇਗੀ ਜ਼ਰੂਰ ਪਰ ਉਹਦਾ ਚਾਨਣ ਕੰਮ ਨਹੀਂ ਕਰੇਗਾ। ਸਿੱਖ ਦੀ ਬੁੱਧੀ ਕੀ ਹੈ? ਜਦੋਂ ਬਾਜ਼ਾਰ ਵਿੱਚ ਵਰਤਦਾ ਤਾਂ ਉੱਥੇ ਉਹ ਕੰਮ ਕਰਦੀ ਹੈ, ਸੰਸਾਰ ਵਿੱਚ ਵਰਤਦਾ ਤਾਂ ਉਹ ਮੋਮਬੱਤੀ ਵਾਂਗ ਥੋੜ੍ਹਾ ਜਿਹਾ ਵੇਖ ਲੈਂਦੀ ਕੰਮ ਚਲਾਉਣ ਵਾਸਤੇ, ਪਰ ਜਦੋਂ ਗੁਰੂ ਕੋਲ ਆਉਂਦਾ ਉਹਦੀ ਲੋ ਗੁਰੂ ਖਾ ਜਾਂਦਾ। ਗੁਰੂ ਦਾ ਅਰਥ ਹੀ ਹੈ ਵੀ ਜੋ ਸਿੱਖ ਦੀ ਲੋ ਨੂੰ ਖਾ ਜਾਏ, ਖਤਮ ਕਰਦੇ ਉਸ, ਜਿੱਥੇ ਜਾ ਕੇ ਸਿੱਖ ਦੇ ਵਿਚਾਰ ਹੀ ਬੰਦ ਹੋ ਜਾਣ, ਚੁੱਪ ਹੋ ਜਾਣ, ਉਸ ਨੂੰ ਕਹਿੰਦੇ ਨੇ ਪੂਰਾ ਗੁਰੂ ਹੈ। ਤਾਂ ਇਸ ਤਰ੍ਹਾਂ ਸਿੱਖ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦਾ ਸੁਣਦਾ ਅੰਦਰ ਮਨ ਹੰਕਾਰ ਜਵਾਬ ਦੇ ਜਾਏ, ਇੰਜ ਸਮਝੋ ਉਹਦੀ ਲੋ ਬੰਦ ਹੋ ਗਈ। ਤਾਂ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉਸ ਦਸ਼ਾ ਵਿੱਚ ਲੈ ਕੇ ਜਾਣ ਵਾਸਤੇ ਕਹਿ ਰਹੇ ਨੇ ਕਿ ਜੇ ਕਿਸੇ ਨੂੰ ਇਹ ਜਾਚ ਆ ਜਾਏ ਗੁਰੂ ਦੀ ਰਜਾ ਵਿੱਚ ਰਹਿਣ ਦੀ, ਉਹ ਬਖਸ਼ਿਆ ਜਾਏਗਾ। ਕੀਤਾ ਕਰਨਾ ਸਰਬ ਰਜਾਈ, ਰਜਾਈ ਦਾ ਮਤਲਬ ਰਜਾ ਵਿੱਚ ਤੁਰਨਾ। ਹੀਲ ਹੁੱਜਤ ਨਹੀਂ ਹੈ, ਸਵਾਲ ਜਵਾਬ ਨਹੀਂ ਹੈ, ਕੁਝ ਵੀ ਅੱਗੋਂ ਜਵਾਬ ਨਹੀਂ ਦੇਣਾ, ਸਿਰ ਝੁਕਿਆ ਹੋਇਆ ਹੈ, ਇਹਨੂੰ ਕਹਿੰਦੇ ਸਿੱਖ। ਹੁਣ ਤਾਂ ਸਿੱਖ ਦੇ ਅਰਥ ਹੀ ਬਹੁਤ ਗਲਤ ਕਰ ਦਿੱਤੇ ਗਏ। ਗਿਆਨ ਜਿਹਨੂੰ ਜ਼ਿਆਦਾ ਹੋਵੇ ਕਹਿੰਦੇ, ਅੱਖਰ ਜ਼ਿਆਦਾ ਆਉਂਦੇ ਹੋਣ, ਇਹ ਨਾ ਤੁਸੀਂ ਸਮਝਣਾ। ਬੜੇ ਲੋਕ ਤੁਹਾਨੂੰ ਭਟਕਾਉਣ ਵਾਲੇ ਆਉਣਗੇ, ਤੁਹਾਨੂੰ ਉਹ ਤਰੀਕਾਂ ਦੱਸਣਗੇ, ਅੱਜ ਦੀਵਾਲੀ ਨਹੀਂ ਸੀ, ਅੱਜ ਦੀਵਾਲੀ ਹੈ ਸੀ, ਅੱਜ ਬੰਦੀ ਛੋੜ ਨਹੀਂ ਸੀ, ਬੜਾ ਕੁਝ, ਬੜੇ ਵਿਵਾਦ ਨੇ, ਗੁਰਪੁਰਬ ਇਸ ਦਿਨ ਨਹੀਂ ਹੁੰਦਾ ਜੀ, ਇਹ ਹੁੰਦਾ, ਕਿੰਨੇ ਉਲਝਾਵ ਪੈਦਾ ਹੈ, ਕਿੰਨੀਆਂ ਗੱਲਾਂ ਖਿਲਾਰ ਦਿੱਤੀਆਂ ਗਈਆਂ, ਸਦਾ ਹੀ ਰਹਿੰਦੀਆਂ ਨੇ ਸਾਰੇ ਧਰਮਾਂ ਵਿੱਚ। ਮੈਂ ਵੀ ਬੇਨਤੀ ਕਰਦਿਆਂ, ਅੱਜ ਤੱਕ ਜਿੰਨੇ ਧਰਮ ਹੋਏ ਨੇ ਉਹਨਾਂ ਸਾਰਿਆਂ ਦੇ ਵਿੱਚ ਇਹਦੇ ਤੋਂ ਵੱਧ ਵਿਵਾਦ ਹੋਏ ਨੇ, ਅਤੇ ਉਹ 2-2 ਹਜ਼ਾਰ ਸਾਲ ਤੋਂ ਇਹਨਾਂ ਨੂੰ ਸੁਲਝਾਉਣ ਦਾ ਯਤਨ ਕਰ ਰਹੇ ਨੇ, ਇਹ ਕਦੀ ਸੁਲਝੇ ਨਹੀਂ, ਕਿਉਂਕਿ ਇਹ ਵਿਵਾਦ ਹੈ ਨਹੀਂ ਨਹੀਂ। ਇਹ ਅਸੀਂ ਆਪਣੀ ਜ਼ਿੰਦਗੀ ਦੀ ਐਵੇਂ ਐਨਰਜੀ ਰਾਹ ਵਿੱਚ ਵੇਸਟ ਕਰਨੇ ਹਾਂ। ਜਿਹੜੇ ਵਿਵਾਦ ਇਹਨਾਂ 5-7 ਸਾਲਾਂ ਵਿੱਚ ਕੌਮ ਵਿੱਚ ਪੈਦਾ ਕੀਤੇ ਗਏ ਨੇ, ਮੈਂ ਬੇਨਤੀ ਕਰਾਂ, ਹਜ਼ਾਰਾਂ ਸਾਲ ਲੰਘ ਜਾਣਗੇ ਇਸੇ ਤਰ੍ਹਾਂ ਹੀ ਰਹਿਣਗੇ, ਪਹਿਲਾਂ ਵੀ ਆਏ ਸਨ। ਇਹਨਾਂ ਨੂੰ ਇਹ ਵਿਵਾਦ ਨਹੀਂ ਹੁੰਦੇ, ਇਹ ਸਿਰਫ ਕਿਸੇ ਆਦਮੀ ਨੂੰ, ਜਿਵੇਂ ਉਹ ਕਿਸੇ ਰਾਹ ਦੇ ਉੱਤੇ ਜਾ ਰਿਹਾ ਨਾ ਤੇਜ਼ੀ ਨਾਲ, ਅਤੇ ਸ਼ਰਾਰਤੀ ਦਿਮਾਗ ਉਹਨੂੰ ਕਹਿ ਦਿੰਦਾ ਤੇਰੀ ਜੁੱਤੀ ਟੁੱਟ ਗਈ, ਉਹ ਵਿਚਾਰਾ ਜੁੱਤੀ ਵੇਖਣ ਲੱਗ ਪੈਂਦਾ, ਸਫ਼ਰ ਰੁਕ ਗਿਆ। ਕੋਈ ਵਿਅਕਤੀ ਜਾ ਰਿਹਾ ਹੈ, ਉਹਨੂੰ ਭਟਕਾ ਦਿੱਤਾ ਜਾਂਦਾ, ਜਿੱਧਰ ਤੂੰ ਜਾ ਰਿਹਾ ਹੈ ਤੇ ਰਸਤਾ ਹੀ ਗਲਤ ਹੈ, ਅੱਗੇ ਸੜਕ ਟੁੱਟੀ ਹੋਈ ਹੈ, ਉਹ ਚਿੰਤਾ ਵਿੱਚ ਪੈ ਜਾਏਗਾ, ਡਬਲ ਮਾਈਂਡ ਹੋ ਜਾਏਗਾ। ਜਦੋਂ ਕਿਸੇ ਕੌਮ ਨੂੰ ਕਿਸੇ ਸ਼ਰਾਰਤੀ ਦਿਮਾਗ ਨੇ ਵਿਕਾਸ ਤੋਂ ਰੋਕਣਾ ਹੁੰਦਾ ਹੈ ਤਾਂ ਉਹਨੂੰ ਇਸ ਤਰ੍ਹਾਂ ਦੇ ਵਿਵਾਦਾਂ ਵਿੱਚ ਭਟਕਾ ਦਿੰਦੇ ਨੇ, ਜਦਕਿ ਇਹਨਾਂ ਦੀ ਕੋਈ ਜ਼ਰੂਰਤ ਨਹੀਂ। ਔਰ ਇਹ ਵੀ ਸੱਚ ਹੈ ਕਿ ਜੇ ਇਹਨਾਂ ਨੂੰ ਤੁਸੀਂ 2 ਸਾਲ ਲਈ ਹੱਲ ਕਰ ਦਿਓ ਤਾਂ ਵੇਖ ਲੈਣਾ ਕੌਮ ਦਾ ਕਿੰਨਾ ਕੁ ਸੁਧਾਰ ਹੁੰਦਾ ਹੈ, ਉਸੇ ਤਰ੍ਹਾਂ ਹੀ ਰਹੇਗੀ ਹਾਲਾਤ, ਪਤਿਤ ਪੁਣਾ ਵੀ ਉਨਾ ਹੀ ਰਹੇਗਾ। ਬੁਰਾਈਆਂ ਨੇ ਜਿਹੜੀਆਂ, ਨਸ਼ੇ, ਉਹ ਤਾਂ ਅਸੀਂ ਕਦੀ, ਇਹ ਵਿਸ਼ੇ ਤਾਂ ਅਸੀਂ ਕਦੀ ਤੋਰੇ ਹੀ ਨਹੀਂ ਕੌਮ ਦੇ ਵਿੱਚ, ਕਿਹੜੇ ਵਿਸ਼ੇ ਵਿਵਾਦ ਤੋਰੇ ਨੇ? ਜਿਹੜੇ ਦੁਖਾਂਤ ਨੇ ਕੌਮ ਦੇ, ਕਿ ਕੌਮ ਦੇ ਵਿੱਚ ਬੁਰਿਆਈਆਂ ਨੇ, ਕਿ ਨੌਜਵਾਨ ਸਿੱਖੀ ਤੋਂ ਦੂਰ ਜਾ ਰਹੇ ਨੇ, ਜਾਂ ਇੰਨੇ ਖਤਰਨਾਕ ਨਸ਼ੇ ਕੌਮ ਦੇ ਵਿੱਚ ਪਰਿਵਰਤ ਕਰ ਦਿੱਤੇ ਗਏ ਨੇ, ਜਿਹੜੇ ਇਸੇ ਤਰ੍ਹਾਂ ਚੱਲਦੇ ਰਹੇ ਅਤੇ ਆਉਣ ਵਾਲੇ 25-30 ਸਾਲਾਂ ਵਿੱਚ ਨੌਜਵਾਨ ਜਾਂ ਆਉਣ ਵਾਲੀ ਔਲਾਦ ਪਿੰਗਲਾ ਹੋ ਸਕਦੀ ਹੈ, ਇਹ ਸਰਵੇਖਣ ਕੀਤਾ ਗਿਆ। ਜਾਂ ਭਰੂਣ ਹੱਤਿਆ ਕੀਤੀ ਜਾ ਰਹੀ ਹੈ, ਜਾਂ ਦਾਜ ਦਹੇਜ ਦਾ ਮਸਲਾ ਹੈ, ਇਹ ਤਾਂ ਚੀਜ਼ਾਂ ਸਾਨੂੰ ਕਹਿਣ ਦਾ ਕਦੀ ਸਮੇਂ ਨਹੀਂ ਮਿਲਦਾ, ਬਸ ਆਹ 2-4 ਚੀਜ਼ਾਂ ਦੇ ਵਿਵਾਦ ਪਾ ਕੇ ਕੌਮ ਨੂੰ ਉਲਝਾ ਦਿੱਤਾ ਹੈ, ਜਿਹੜੀਆਂ ਕਰਨ ਵਾਲੀਆਂ ਚੀਜ਼ਾਂ ਵਿੱਚ ਹੀ ਰੱਖਦੇ ਹਨ। ਇਸ ਕਰਕੇ ਸਿੱਖ ਦਾ ਅਰਥ ਬਹੁਤੇ ਅਖਰੇ ਗਿਆਨੀ ਹੋਣਾ ਨਹੀਂ ਹੈ, ਸਿੱਖ ਦਾ ਅਰਥ ਜੀਵਨ ਨੂੰ ਖੋਜਣਾ ਆਪਣੇ ਨੂੰ, ਔਰ ਗੁਰੂ ਦੇ ਹੁਕਮ ਵਿੱਚ ਤੁਰਨ ਦਾ ਯਤਨ। ਕੀਤਾ ਕਰਨਾ ਸਰਬ ਰਜਾਈ, ਕਿਛ ਕੀਚਾ ਜੇ ਕਰ ਸਕੀਏ। ਸਿੱਖ ਦੀ ਪਰਿਭਾਸ਼ਾ, ਉਹ ਕਹਿੰਦਾ ਮੈਂ ਕੁਝ ਕਰ ਨਹੀਂ ਸਕਦਾ, ਜੋ ਕੁਝ ਮੈਂ ਕਰਨਾ ਸੀ ਉਹ ਕਰ ਦਿੱਤਾ ਹੈ, ਕਿ ਮੈਂ ਤੇਰੀ ਗੋਦ ਵਿੱਚ ਸਿਰ ਰੱਖ ਦਿੱਤਾ, ਹੁਣ ਅੱਗੇ ਮੈਂ ਕੁਝ ਨਹੀਂ ਕਰਾਂਗਾ। ਫਿਰ ਸਾਹਿਬ ਕਹਿੰਦੇ ਉਹਦੀ ਭਾਵਨਾ ਇਸ ਤਰ੍ਹਾਂ ਬਣ ਜਾਂਦੀ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ, ਮੇਰੇ ਕਰਨ ਨਾਲ ਹੋਏਗਾ ਵੀ ਕੁਝ ਨਹੀਂ, ਜਿਵੇਂ ਤੁਹਾਨੂੰ ਚੰਗਾ ਲੱਗਣਾ ਉਸੇ ਤਰ੍ਹਾਂ ਹੈ। ਇਹ ਅਰਦਾਸ ਦਾ ਔਰ ਗੁਰੂ ਕੋਲੋਂ ਕੰਮ ਕਰਾਉਣ ਦਾ ਬਹੁਤ ਵਧੀਆ ਤਰੀਕਾ ਹੈ। ਗੁਰੂ ਕੰਮ ਤਾਂ ਹੀ ਕਰੇ ਜੇ ਅਸੀਂ ਆਪ ਕਰਨਾ ਛੱਡੀਏ ਤਾਂ। ਤਾਂ ਉਹਨਾਂ ਨੇ ਕਿਹਾ ਇਸ ਤਰ੍ਹਾਂ ਭਾਵਨਾ ਵਿੱਚ ਰਹੋ, ਮੇਰੇ ਹਰ ਜੀ ਉਹ ਸਭ ਕੋ ਤੇਰਾ, ਬਸ ਅਸਾਂ ਜ਼ੋਰ ਨਾਹੀਂ, ਜੇ ਕਿਛ ਕਰ ਹਮ ਸਾਕੈ, ਜਿਉਂ ਭਾਵੈ ਤਿਵੇਂ ਬਖਸ਼। ਹੇ ਵਾਹਿਗੁਰੂ ਅਕਾਲ ਪੁਰਖ, ਸਾਰਾ ਸੰਸਾਰ ਤੇਰੇ ਬਸ ਵਿੱਚ। ਇਹਦੇ ਵਿੱਚ ਇੱਕ ਐਸੀ ਚੀਜ਼ ਅਰਦਾਸ ਲੁਕੀ ਹੋਈ ਹੈ ਕਿ ਜੇ ਕੋਈ ਆਪਣਾ ਜੀਵਨ ਗੁਰੂ ਦੇ ਹੱਥਾਂ ਵਿੱਚ ਦੇ ਦੇ, ਉਹਦੀ ਜ਼ਿੰਦਗੀ ਵਿੱਚ ਜੇ ਉਹਨੂੰ ਕੋਈ ਰੁਕਾਵਟ ਵੀ ਹੈ, ਫਿਰ ਜ਼ਿੰਮੇਵਾਰੀ ਗੁਰੂ ਦੀ ਹੈ, ਗੁਰੂ ਆਪੇ ਦੂਰ ਕਰ ਦਿੰਦਾ ਹੈ, ਕਿਉਂਕਿ ਉਹਨੇ ਸਾਰਾ ਸੌਂਪ ਦਿੱਤਾ ਵੀ ਪੈਜ ਤੁਸੀਂ ਰੱਖਣੀ ਹੈ। ਇਸ ਕਰਕੇ ਸਤਿਗੁਰੂ ਕਹਿ ਰਹੇ ਨੇ ਜਿਉਂ ਭਾਵੈ ਤਿਵੇਂ ਬਖਸ਼, ਜਿਵੇਂ ਚਾਹੁੰਦੇ ਹੋ, ਜਿਵੇਂ ਵੀ ਹੋ ਸਕਦਾ, ਆਪ ਜੀ ਕਿਰਪਾ ਕਰੋ, ਬਖਸ਼ ਦਿਓ। ਸਭ ਜੀਉ ਪਿੰਡ ਦੀਆ ਤੁਧ ਆਪੇ ਕਾਰੈ ਲਾਇਆ। ਇਹ ਸਾਰੀ ਜਿੰਦ ਪਿੰਡ ਸਰੀਰ ਤੁਸੀਂ ਆਪ ਦਿੱਤਾ, ਆਪ ਹੀ ਕਾਰਜ ਵਿੱਚ ਲਾਇਆ। ਜਿਹਾ ਤੂੰ ਹੁਕਮ ਕਰੇ ਤੇ ਹੁਕਮ ਕਰਮ ਕਮਾਵੈ, ਜਿਹਾ ਤੁਧ ਤੁਰ ਲਿਖ ਪਾਇਆ। ਜੋ ਤੂੰ ਚਾਹੇ ਕਿਸੇ ਦਾ ਮੂੰਹ ਮੋੜ ਸਕਣਾ ਹੈ, ਗਲਤ ਨੂੰ ਠੀਕ ਕਰ ਸਕਣਾ, ਠੀਕ ਨੂੰ ਗਲਤ ਕਰ ਸਕਣਾ, ਤੇਰੇ ਕੋਲ ਅਧਿਕਾਰ ਨੇ, ਤੇਰੇ ਹੁਕਮ ਵਿੱਚ ਸਭ ਕੁਝ ਹੈ। ਜਿਵੇਂ ਦਾ ਤੂੰ ਧੁਰੋਂ ਲਿਖ ਕੇ ਪਾਇਆ, ਪੰਜ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ। ਇਹ ਸਾਰੀ ਸ੍ਰਿਸ਼ਟੀ ਪੰਜ ਤੱਤਾਂ ਦੀ ਬਣੀ ਹੋਈ ਹੈ। ਕੋਈ ਛੇਵਾਂ ਕਰਿਓ ਜੇ ਕੁਛ ਕੀਤਾ ਹੋਵੇ, ਅੱਜ ਤੱਕ ਕਿਸੇ ਤੋਂ ਛੇਵਾਂ ਤੱਤ ਨਹੀਂ ਬਣਿਆ। ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੈਂ, ਇੱਕ ਮਨਮੁੱਖ ਕਰੈਂ ਸਿਰ ਹੋਵੈਂ। ਇੱਕ ਮਨਮੁੱਖ ਨੇ ਜਿਹੜੇ ਉਹਦੇ ਹੁਕਮ ਨੂੰ ਨਹੀਂ ਬੁੱਝਦੇ, ਉਹ ਦੁਖੀ ਰਹਿੰਦੇ, ਰੋਂਦੇ ਹਨ। ਇੱਕ ਗੁਰਮੁਖ ਹਨ ਜਿਨ੍ਹਾਂ ਨੂੰ ਸਤਿਗੁਰੂ ਕਿਰਪਾ ਕਰਕੇ ਜੀਵਨ ਦਾ ਰਹੱਸ ਭੇਦ ਦੱਸ ਦਿੰਦੇ ਹਨ। ਹਰ ਕੀ ਵਡਿਆਈ ਹੋ ਆਖ ਨਾ ਸਾਕਾਂ ਹੋ, ਮੂਰਖ ਮੁਗਧ ਨਿਚਾਨ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਅਖੀਰ 'ਤੇ ਸਾਨੂੰ ਇਹ ਅਰਦਾਸ ਕਰਨ ਦੀ ਜਾਚ ਦੱਸਦੇ ਨੇ ਕਿ ਤੇਰੀ ਉਸਤਤ ਮਹਿਮਾ ਵਡਿਆਈ ਨੂੰ ਕਿਹਾ ਨਹੀਂ ਜਾ ਸਕਦਾ। ਮੈਂ ਅਤ ਮੂਰਖ ਭਾਵ ਅਗਿਆਨੀ ਹਾਂ, ਔਰ ਨੀਚ ਹਨ ਮੇਰੇ ਕਰਮ। ਜਾਂ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ, ਸਰਨਾਗਤ ਪਿਆ ਅਜਾਣ। ਹੇ ਅਕਾਲ ਪੁਰਖ, ਤੁਸੀਂ ਬਖਸ਼ਿਸ਼ ਕਰੋ, ਮੈਂ ਅਜਾਣ ਦਾ ਮਤਲਬ ਅਗਿਆਨੀ ਹਾਂ, ਔਰ ਤੁਹਾਡੀ ਸ਼ਰਨ ਵਿੱਚ ਆਇਆ। ਜਿਹੜਾ ਮਨੁੱਖ ਇਸ ਤਰ੍ਹਾਂ ਸਮਰਪਿਤ ਜਿਉਂਦਾ ਹੈ, ਉਹੀ ਸੰਪੂਰਨ ਗੁਰਸਿੱਖ ਦੀ ਪਰਿਭਾਸ਼ਾ ਹੈ, ਗੁਰੂ ਦੇ ਦਰ 'ਤੇ ਪ੍ਰਵਾਨ ਹੋ ਜਾਂਦਾ ਹੈ, ਔਰ ਗੁਰੂ ਨੂੰ ਫਿਰ ਉਹਦੀ ਲਾਜ ਹੁੰਦੀ ਹੈ ਪਾਲਣੀ, ਉਹਦੇ ਜੀਵਨ ਦੀ ਰੱਖਿਆ ਕਰਨੀ, ਹਰ ਇੱਕ ਪੱਖੋਂ ਉਸ ਨੂੰ ਸਹਾਇਕ ਹੋਣਾ, ਇਹ ਗੁਰੂ ਦਾ ਬਿਰਦ ਹੈ। ਸੋ ਆਓ ਹੁਣ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਨੰਦ ਸਾਹਿਬ ਦੀ ਬਾਣੀ ਪਾਠ ਅਰਦਾਸ ਹੋਵੇਗੀ, ਸਾਰਿਆਂ ਨੇ ਕਿਰਪਾ ਕਰਨੀ ਹੈ।